ਲੋਕਣ ਪਰਲੋਕ ਸੁਣਿਓ ਬਿਦਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰੇ ਉਤਾਰਨ ਕਹੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਲੱਗ ਆਇਓ
ਸਤਨਾਮ ਵਾਹਿਗੁਰੂ ਸਾਹਿਬ ਜੀਓ ਮਹਾਂ ਸੁਸ਼ੀਲੰ ਕਰਣਾ ਖਾਨੀ ਅਸਨ ਬਸਨ ਰੰਕਨ ਕੋ ਦਾਨੀ ਮਹਾਂ ਸੁਸ਼ੀਲੰ ਕਰਣਾ ਖਾਨੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਲ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਏ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਸਤਿਗੁਰੂ ਜੀ ਦੀ ਅਚਾਨਕ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਹੈ। ਸਤਿਗੁਰੂ ਮੋਦੀਖਾਨੇ ਦੀ ਕਾਰ ਸੁਲਤਾਨਪੁਰ ਵਿੱਚ ਕਰ ਰਹੇ ਨੇ। ਸਤਿਗੁਰਾਂ ਦੀ ਮਿਹਰ ਸਾਡੇ ਮਾਤਾ ਸੁਲੱਖਣੀ ਜੀ ਦੇ ਪਹਿਲਾਂ ਪਿਤਾ ਜੀ ਮਿਲਣ ਵਾਸਤੇ ਆਏ, ਫਿਰ ਮਾਤਾ ਸੁਲੱਖਣੀ ਜੀ ਦੀ ਚੰਦੋ ਰਾਣੀ ਮਿਲਣ ਵਾਸਤੇ ਆਏ। ਉਹਨੇ ਆਪਣੀ ਪੁੱਤਰੀ ਦੇ ਖਿਆਲ ਸੁਣ ਕੇ ਨਾਨਕੀ ਜੀ ਦੇ ਪਾਸ ਪ੍ਰਗਟ ਕੀਤੇ ਔਰ ਉਸਦੇ ਜਵਾਬ ਦੇ ਅੰਦਰ ਨਾਨਕੀ ਜੀ ਨੇ ਜੋ ਖਿਆਲ ਦਿੱਤੇ ਨੇ ਉਹ ਕਥਾ ਆਪ ਅੱਗੇ ਸਰਵਣ ਕਰੋ।
ਮਹਾਂ ਸੁਸ਼ੀਲੰ ਕਰਣਾ ਖਾਨੀ
ਮੇਰੇ ਭਰਾਤਾ ਜੀ ਮਾਸੀ ਜੀ ਬਹੁਤ ਸੀਲ ਸੁਭਾਅ ਨਿੱਘੇ ਸੁਭਾਅ ਵਾਲੇ ਨੇ, ਕਿਰਪਾ ਦੀ ਖਾਣ ਹਨ।
ਅਸਨ ਬਸਨ ਰੰਕਨ ਕੋ ਦਾਨੀ
ਅੰਨ ਦਾ ਤੇ ਬਸਤਰ ਦਾ ਗਰੀਬਾਂ ਦੇ ਤਾਂ ਹੀ ਦਾਨ ਕਰਦੇ ਹਨ।
ਪਰ ਦੁੱਖ ਭਿੱਖ ਨੈ ਜਾਤ ਸਹਾਰਾ
ਪਰਾਏ ਨੂੰ ਦੁਖੀ ਵੇਖ ਕੇ ਤੇ ਉਹਨਾਂ ਦੇ ਪਾਸੋਂ ਸਹਾਰਿਆ ਨਹੀਂ ਜਾਂਦਾ।
ਸੁਖ ਦਾਨੀ ਜੋ ਬ੍ਰਿਖ ਉਪਹਾਰਾ
ਤੇ ਜਿਸ ਤਰ੍ਹਾਂ ਬਿਰਸ ਜਿਹੜਾ ਹੈ ਤੇ ਉਹ ਪਰਉਪਕਾਰੀ ਹੁੰਦਾ ਹੈ ਤੇ ਸੁੱਖ ਨੂੰ ਦੇਣਾ ਕਰਦਾ ਉਸਦਾ ਐਸਾ
ਆਤਮ ਤਪਤੰ ਸਿਰ ਪਰ ਲੇਤਾ
ਸਾਧ ਸੰਗਤ ਜੀ ਇਸੇ ਤਰ੍ਹਾਂ ਧੁੱਪ ਜਿਹੜੀ ਹੈ ਤਪ ਚ ਆਪਣੇ ਸਰੀਰ ਦੇ ਉੱਤੇ ਬਿਰਸ਼ ਸਹਾਰਦਾ
ਹਰਸ਼ਾਇਆ ਪੰਖੀ ਸੁਖ ਦੇਤਾ
ਔਰ ਆਪਣੀ ਸ਼ਾਨ ਕਰਦਾ ਪੰਖੀਆਂ ਨੂੰ ਤੇ ਰਾਹੀਆਂ ਦੇ ਤਾਂ ਹੀ ਸੁਖ ਦਿੰਦਾ ਹੈ।
ਕਿਉਂ ਕਰਕੇ ਨਿਜ ਹਾਥ ਕਮਾਈ
ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਬਿਰਸ਼ਵਾਨ ਪਰਉਪਕਾਰੀ ਨੇ ਆਪਣੇ ਹੱਥੇ ਕਮਾਈ ਕਰਕੇ
ਹਮ ਸੰਤਨ ਕੋ ਦੇ ਖਵਾਈ
ਸਾਰੇ ਸਭ ਮਹਾਤਮਾ ਦੇ ਤਾਂ ਹੀ ਪਾਉਂਦੇ ਹਨ।
ਮਨੋ ਭਗਤ ਨੇ ਜਾ ਧਰਿਓ ਸਰੂਪਾ
ਮਨੋ ਭਗਤੀ ਨੇ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਰੂਪ ਧਾਰਨ ਕੀਤਾ ਹੈ।
ਜਦੋਂ ਗਿਆਨ ਤਰਕੀ ਨੇ ਅਨੁਪਾ
ਵਾਹਿਗੁਰੂ ਪਰਮੇਸ਼ਰ ਦੇ ਗਿਆਨ ਨੇ ਹੀ ਆਪਣਾ ਸੁੰਦਰ ਸਰੂਪ ਗੁਰੂ ਨਾਨਕ ਸਾਹਿਬ ਦਾ ਬਣਾਇਆ ਹੈ।
ਇੱਕੋ ਨੀਕੇ ਕਰਮਨ ਲਾਗਾ
ਇਸ ਵਾਸਤੇ ਮੇਰੇ ਭਰਾਤਾ ਜੀ ਬਹੁਤ ਹੀ ਚੰਗੇ ਕਰਮਾਂ ਦੇ ਚ ਲੱਗੇ ਹੋਏ ਨੇ।
ਇਹ ਹੋਰ ਹੈ ਸੋ ਹੋਰ ਸੁੱਕੋ ਭਾਗਾ
ਜਿਹੜਾ ਉਹਨੂੰ ਚੰਗੇ ਕਰਮਾਂ ਤੋਂ ਰੋਕੇ ਤੇ ਉਹ ਖੋਟਿਆਂ ਭਾਗਾਂ ਵਾਲੇ ਬੰਦਾ ਹੋ ਸਕਦਾ ਹੈ।
ਧੰਨ ਭਾਗ ਤੁਮ ਕਰੇ ਵਧਾਤਾ
ਮਾਸੀ ਜੀ ਤੁਹਾਡੇ ਧੰਤਾ ਦੇ ਯੋਗ ਭਾਗ ਵਧਾਤਾ ਕਰਮਾਂ ਅਨੁਸਾਰ ਫਲ ਬੰਦਾ ਤੇ ਵਾਹਿਗੁਰੂ ਪਰਮੇਸ਼ਰ ਨੇ ਬਣਾਏ ਹਨ।
ਜਿਨਕੋ ਐਸੋ ਬਣਿਓ ਜਮਾਤਾ
ਤੇ ਜਿਨ੍ਹਾਂ ਦੇ ਐਸੇ ਜਵਾਈ ਬਣੇ ਨੇ ਸੁਭ ਗੁਣਾਂ ਦੇ ਸਮੇਤ
ਅਨਕੁਲਨ ਕੋ ਕਰੇ ਉਧਾਰਾ
ਅਨੇਕਾਂ ਕੁਲਾਂ ਦਾ ਮੇਰੇ ਭਰਾਤਾ ਜੀ ਉਧਾਰ ਕਰਨਗੇ।
ਸ਼ਾਂਤ ਰੂਪ ਕੀ ਨਾ ਸਵਿਕਾਰਾ
ਸ਼ਾਂਤ ਸਰੂਪ ਹਨ ਤੇ ਵਿਕਾਰਾਂ ਦੇ ਤਾਂ ਹੀ ਨਾਸ ਕਰ ਦਿੱਤਾ।
ਜਾਂਕੇ ਸਰਸੀ ਉਧਾਰ ਨਾ ਕੋ
ਜਿਨ੍ਹਾਂ ਦੇ ਸਦਰਸ਼ ਕੋਈ ਵੀ ਹੋਰ ਉਦਾਰ ਦਾਤਾ ਨਹੀਂ ਹੋ ਸਕਦਾ।
ਸ੍ਰੀ ਸੁਜਾਸੀ ਸਰਬ ਦੁੱਖ ਖੋ
ਸਾਰੇ ਦੁੱਖਾਂ ਨੂੰ ਮੇਟਣ ਵਾਲੇ ਮੇਰੇ ਭਰਾਤਾ ਗੁਰੂ ਨਾਨਕ ਸਾਹਿਬ ਦਾ ਸਾਰੇ ਜਸ ਫੈਲਿਆ ਹੋਇਆ
ਕਦੇ ਨਾ ਘਾਟਾ ਲੇਖਾ ਆਇਆ ਵਾ
ਕਦੇ ਵੀ ਲੇਖੇ ਦੇ ਅੰਦਰ ਜੋ ਹਿਸਾਬ ਕਰਦੇ ਮੋਦੀ ਖਾਨੇ ਦਾ ਘਾਟਾ ਨਹੀਂ ਆਇਆ।
ਅੰਕਵਾਰ ਵਾਧੋ ਬਹੁ ਪਾਵਾ
ਤੇ ਅਨੇਕਾਂ ਵਾਰੀ ਜਿਸ ਵੇਲੇ ਹਿਸਾਬ ਕੀਤਾ ਉਹਦੇ ਵਿੱਚ ਵਾਧਾ ਹੀ ਧਨ ਪ੍ਰਾਪਤ ਕੀਤਾ ਹੈ।
ਉਤੋਂ ਭਾਖਤ ਸੁਤਾ ਹਮਾਰੀ
ਫਿਰ ਮਾਸੇ ਜੀ ਤੁਸੀਂ ਕਹਿੰਦੇ ਹੋ ਕਿ ਸਾਡੀ ਪੁੱਤਰੀ ਜੋ ਸੁਲੱਖਣੀ ਹੈ
ਸਰਬਾ ਤੇਰੇ ਦੁਖਾਰੀ
ਸਾਰਿਆਂ ਗੱਲਾਂ ਕਰਕੇ ਬਹੁਤ ਹੀ ਦੁਖੀ ਰਹਿੰਦੀ ਹੈ।
ਕਹੀਏ ਕੌਣ ਪਦਾਰਥ ਹੀ ਨੀ
ਆਪਣੇ ਮਾਸੇ ਜੀ ਦੱਸੋ ਕਿਹੜੇ ਪਦਾਰਥ ਤੋਂ ਤੇ ਉਹ ਜੀਣੀ ਹੈ ਭਾਵ ਕਿ ਕਿਹੜੇ ਪਦਾਰਥ ਦੀ ਉਸਦੇ ਪਾਸ ਘਾਟ ਹੈ।
ਜਾਤੇ ਦੁਖੀ ਸੁਤਾ ਨਿਜ ਚੀਨੀ,
ਜਿਸ ਕਰਕੇ ਤੁਸੀਂ ਆਪਣੀ ਪੁੱਤਰੀ ਨੂੰ ਦੁਖੀ ਵੇਖਣਾ ਕੀਤਾ ਹੈ।
ਭਰਾਤਾ ਨੇ ਜੀਨੀ,
ਮੇਰੇ ਭਰਾਤਾ ਜੀ ਨੇ ਸਾਰੀਆਂ ਵਸਤੂਆਂ ਘਰ ਦੇ ਵਿਚ ਲਿਆ ਕੇ ਦਿੱਤੀਆਂ ਨੇ।
ਖਰਚਣ ਖਾਣਾ ਤੋਟੇ ਕੀਨੀ,
ਉਹਨਾਂ ਦਾ ਖਰਚਣਾ ਤੇ ਖਾਣਾ ਜਿਹੜਾ ਹੈ ਤੇ ਅਤੋਟ ਕੀਤਾ ਹੋਇਆ, ਕੋਈ ਤੋਟ ਘਾਟਾ ਨੀ ਆਉਂਦਾ।
ਨਾਨਾ ਅਸਲ ਮਸਲ ਬੋਦੀ ਨੇ,
ਨਾਨਾ ਤਰ੍ਹਾਂ ਦੇ ਭੋਜਨ ਤੇ ਵਸਤਰ ਲਿਆ ਕੇ ਦਿੱਤੇ ਹਨ।
ਸੁੰਦਰ ਭੁੱਖ ਭੁੱਖ ਤਕੀਨੇ,
ਤੇ ਸੋਹਣੇ ਜਿਹੜੇ ਗਹਿਣੇ ਤੇ ਉਹ ਕਢਾ ਕੇ ਦਿੱਤੇ, ਬਹੁਤ ਹੀ ਭੋਖਸ਼ਿਤ ਹੋ ਰਹੇ ਨੇ।
ਇੱਕ ਫਿਕਰ ਕੋ ਜ਼ਿਕਰ ਨਾ ਕੋ,
ਜਿਨ੍ਹਾਂ ਦੇ ਘਰ ਦੇ ਵਿਚ ਰਹਿੰਦੇ ਹਾਂ ਤੇ ਇੱਕ ਵੀ ਫਿਕਰ ਦਾ ਜ਼ਿਕਰ ਬਚਨ ਨਹੀਂ ਚੱਲ ਸਕਦਾ।
ਚਾਹੇ ਜੋ ਹੋਏ ਪਚਾਵੇ ਸੋ,
ਜੋ ਵੀ ਮਨ ਦੀ ਇੱਛਾ ਹੁੰਦੀ ਹੈ ਤੇ ਮੋਦੀ ਖਾਨੇ ਤੋਂ ਮੇਰੇ ਭਰਾਤਾ ਜੀ ਘਰ ਦੇ ਪਹੁੰਚਾ ਦਿੰਦੇ ਨੇ।
ਬਿਨਾਂ ਦੋਖ ਤੁਮ ਕਰੋ ਖਵਾਰਾ,
ਤੇ ਬਿਨਾਂ ਕਿਸੇ ਔਗਣ ਤੋਂ ਤੇ ਤੁਸੀਂ ਸਾਨੂੰ ਬੋਲ ਬੋਲ ਕੇ ਖਵਾਰ ਕਰ ਰਹੇ ਹੋ।
ਓ ਕਿਆ ਚੱਲ ਹੈ ਹਮਰੋ ਚਾਰਾ,
ਦੱਸੋ ਮਾਸੀ ਜੀ ਤੁਹਾਡੇ ਉੱਤੇ ਸਾਡਾ ਫਿਰ ਕੀ ਜ਼ੋਰ ਚੱਲ ਸਕਦਾ ਹੈ।
ਹੁਣ ਮਾਸੀ ਅਸਮੰਜਸ ਗਾਥਾ,
ਨਾਨਕੀ ਜੀ ਕਹਿ ਰਹੇ ਮਾਸੀ ਜੀ ਸੁਣੋ ਤੇ ਇਹ ਜਿਹੜੀ ਗੱਲ ਹੈ ਬਹੁਤ ਹੀ ਅਣਬਣ ਹੈ।
ਬੋਲੇ ਜੇ ਤੁਮਰੇ ਸਾਥਾ,
ਜੇਕਰ ਅਸੀਂ ਤੁਹਾਡੇ ਨਾਲ ਉੱਚੇ ਬੋਲਾਂ ਦੇ ਨਾਲ ਬੋਲੀਏ, ਝਗੜਾ ਕਰੀਏ।
ਅੰਮਾ ਸੁਣ ਕਰ ਚੰਦੋ ਰਾਣੀ,
ਐਸੇ ਸਾਧ ਸੰਗਤ ਜੀ ਬਚਨ ਸੁਣ ਕੇ ਜੋ ਚੰਦੋ ਰਾਣੀ ਹੈ ਸਤਿਗੁਰਾਂ ਦੀ ਸੱਸ,
ਭਈ ਤੁਸ਼ਨੀ ਆਏ ਨਾ ਬਾਨੀ,
ਨਾਨਕੀ ਜੀ ਦੇ ਸਾਹਮਣੇ ਚੁੱਪ ਹੋ ਗਈ ਤੇ ਕੋਈ ਵੀ ਬਚਨ ਹੁਣ ਇਸ ਨੂੰ ਸਾਹਮਣੇ ਨਹੀਂ ਆ ਰਿਹਾ।
ਜੋ ਤਗੇ ਅੱਗੇ ਅੱਗ ਅਰਗਾਈ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਜਿਸ ਤਰ੍ਹਾਂ ਗਿਆਨਵਾਨ ਬੰਦੇ ਦੇ ਸਾਹਮਣੇ ਤੇ ਜੋ ਅਗਿਆਨੀ ਪੁਰਸ਼ ਹੈ ਉਹ ਚੁੱਪ ਕਰ ਜਾਂਦਾ, ਉਸ ਨੂੰ ਬੋਲ ਨਹੀਂ ਆਉਂਦਾ।
ਉੱਤਰ ਬਾਤ ਨਾ ਆਵਤ ਕਾਈ,
ਤੇ ਉਹ ਜਵਾਬ ਵਾਲੀ ਗੱਲ ਉਸ ਨੂੰ ਕੋਈ ਵੀ ਨਹੀਂ ਆਉਂਦੀ।
ਲਜਿਤ ਹੋਏ ਸੁਤਾ ਟਿਕ ਆਈ,
ਬਹੁਤ ਹੀ ਸ਼ਰਮਿੰਦੀ ਹੋ ਕੇ ਸਾਧ ਸੰਗਤ ਜੀ ਚੰਦੋ ਰਾਣੀ ਆਪਣੀ ਪੁੱਤਰੀ ਦੇ ਪਾਸ ਘਰ ਵਿਚ ਆ ਗਏ।
ਬੈਸ ਵਦਨ ਤੇ ਗਿਰਾ ਲਾਈ,
ਬੈਠ ਕੇ ਆਪਣੇ ਮੁਖੋਂ ਇਸ ਤਰ੍ਹਾਂ ਬਾਣੀ ਉਚਾਰਨ ਕੀਤੇ,
ਦੋਹਰਾ ਸੁਣ ਤਨਜਾ ਹੋ ਜਾਏਗਾ।
ਕਹਿਣ ਲੱਗੇ ਸੁਣ ਪੁੱਤਰੀ, ਤੇ ਮੈਂ ਹੁਣ ਜਾ ਕੇ ਨਾਨਕੀ ਦੇ ਪਾਸ,
ਆਕੇ ਤੋਰ ਨਨਾਣ,
ਤੇਰੀ ਨਨਾਣ ਜੋ ਨਾਨਕੀ ਹੈ ਤੇ ਉਸਦੇ ਅੱਗੇ
ਉਪਾਲੰਬ ਬਹੁ ਬਿਦ ਕਹੇ,
ਬਹੁਤ ਤਰ੍ਹਾਂ ਦੇ ਅਲੰਬੇ ਦੇ ਜਿਹੜੇ ਬੋਲ ਸੀ ਜਾ ਕੇ ਕਹੇ ਨੇ,
ਦੁਖੋ ਦੁਖੀ ਪਰਮਾਨ,
ਤੈਨੂੰ ਪਰ ਵਿਸ਼ੇਸ਼ ਕਰਕੇ ਦੁੱਖ ਦੇ ਵਿਚ ਮੰਨ ਕੇ
ਸੱਚ ਉੱਤਰ ਤਿਸਨੇ ਦੀਨੋ,
ਨਾਨਕੀ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਤੇ ਬਿਲਕੁਲ ਮੈਨੂੰ ਸੱਚੀਆਂ ਜਵਾਬ ਉਪਦੇਸ਼ ਦੇਣਾ ਕੀਤੀਆਂ।
ਕੁਝ ਬੋਲਣ ਤੇ ਤੂਸ਼ਣ ਕੀ ਨਾ,
ਮੈਨੂੰ ਬੋਲਣ ਤੋਂ ਉਸਨੇ ਸੱਚੇ ਬੋਲ ਕਹਿ ਕੇ ਚੁੱਪ ਕਰਵਾ ਦਿੱਤਾ ਹੈ।
ਉੱਤਰ ਉਰ ਮੈਂ ਫੁਰਿਓ ਨਾ ਕੋ,
ਮੇਰੇ ਮਨ ਦੇ ਵਿਚ ਜਿਹੜਾ ਜਵਾਬ ਸੀ ਨਾਨਕੀ ਦੀਆਂ ਗੱਲਾਂ ਦਾ ਕੋਈ ਵੀ ਪ੍ਰਗਟ ਨਹੀਂ ਹੋਇਆ।
ਹੀਨ ਪਦਾਰਥ ਭਾਖੋ ਸੋ,
ਇਸ ਵਾਸਤੇ ਉਹ ਕਹਿੰਦੇ ਨੇ ਕਿ ਤੇਰੀ ਪੁੱਤਰੀ ਦੱਸ ਕਿਹੜੇ ਪਦਾਰਥ ਤੋਂ ਹੀਣੀ ਹੈ, ਘਾਟ ਹੈ, ਪਦਾਰਥ ਦੀ ਕਮਜ਼ੋਰ ਹੈ, ਖਾਲੀ ਹੈ।
ਸੁਣੀ ਸੁਲੱਖਣੀ ਅਸਬਿਦ ਬਾਣੀ,
ਜਦੋਂ ਸਾਧ ਸੰਗਤ ਜੀ ਆਪਣੀ ਮਾਤਾ ਦੀਆਂ ਗੱਲਾਂ ਸੁਲੱਖਣੀ ਜੀ ਨੇ ਇਸ ਤਰ੍ਹਾਂ ਦੀਆਂ ਸੁਣਨਾ ਕੀਤੀਆਂ,
ਕਹਿਣ ਲੱਗੀ ਹੈ ਮਾਤ ਸਿਆਣੀ,
ਕਹਿਣ ਲੱਗੀ ਹੈ ਮਾਤਾ ਜੀ ਤੁਸੀਂ ਬਹੁਤ ਹੀ ਸਿਆਣੇ ਹੋ,
ਅਸਲ ਬਸਲ ਭੁੱਖਣ ਵਰ ਜੇ ਤੇ,
ਜਿੰਨੇ ਅੰਨ ਅਨਾਜ ਭੋਜਨ ਨੇ ਵਸਤਰ ਨੇ ਗਹਿਣੇ ਹਨ,
ਹਰ ਪ੍ਰਕਾਰ ਦਏ ਮੁਝ ਤੇ ਤੇ,
ਸਾਰੇ ਤਰ੍ਹਾਂ ਦੇ ਮੈਨੂੰ ਘਰ ਦੇ ਵਿਚ ਦਿੱਤੇ ਹੋਏ ਹਨ,
ਅਮਰ ਵਸਤ ਕੀ ਕਮੀ ਨਾ ਮੁਕੋ,
ਹੋਰ ਕਿਸੇ ਵੀ ਵਸਤੂ ਦਾ ਮੇਰੇ ਘਰ ਦੇ ਵਿਚ ਘਾਟਾ ਨਹੀਂ ਹੈ।
ਹਿਰਦੇ ਜੋ ਦੁੱਖ ਸੋ ਭਾਖ ਤੋ,
ਜਿਹੜਾ ਮੇਰੇ ਹਿਰਦੇ ਦੇ ਦੁੱਖ ਹੈ ਤਕਲੀਫ਼ ਹੈ ਮਾਤਾ ਜੀ, ਉਹ ਮੈਂ ਤੈਨੂੰ ਪ੍ਰਗਟ ਕਰਕੇ ਦੱਸਦੀ ਹਾਂ।
ਅਵੇ ਪ੍ਰੀਤ ਕਰ ਆਏ ਨਾ ਸਦਨਾ,
ਕਦੇ ਵੀ ਘਰ ਦੇ ਵਿਚ ਪ੍ਰੀਤੀ ਕਰਕੇ ਨਹੀਂ ਆਉਂਦੇ,
ਉਸੋਂ ਬੋਲੋ ਬਹਿਸ ਬਹਿਸ ਨਾ ਬਦਨਾ,
ਮੈਨੂੰ ਕਦੇ ਵੀ ਹੱਸ ਕੇ ਉਹਨਾਂ ਨੇ ਬੁਲਾਉਣਾ ਨਹੀਂ ਕੀਤਾ।
ਦੇ ਮਨੋਰਥ ਕਿਸ ਢਿੱਗ ਭਾਖੋ,
ਮੈਂ ਆਪਣੇ ਮਨ ਦਾ ਜਿਹੜਾ ਐਸਾ ਸੰਕਲਪ ਹੈ ਕਿਹਦੇ ਕੋਲ ਪ੍ਰਗਟ ਕਰਾਂ,
ਜਿਸੋ ਕਹਿ ਆਪਣੇ ਦੁੱਖ ਨਾਖੋ,
ਤੇ ਜਿਸ ਨੂੰ ਕਹਿ ਕਹਿ ਕੇ ਸਾਰੀਆਂ ਗੱਲਾਂ ਤੇ ਆਪਣੇ ਜਿਹੜੇ ਵਿਛੋੜੇ ਦੇ ਦੁੱਖ ਹੈ ਤੇ ਉਹਨਾਂ ਤੋਂ ਲੰਘ ਜਾਵਾਂ।
ਨਿਰਪ੍ਰਤੀ ਚਿੰਤਾ ਮੈਂ ਬਤਾਉ,
ਮੈਂ ਦਿਨ ਰਾਤ ਇਸ ਤਰ੍ਹਾਂ ਚਿੰਤਾ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦੀ ਹਾਂ।
ਬੀਦਨ ਜੀਰਾ ਤਾਂ ਬਤਾਉ,
ਇਸ ਤਰ੍ਹਾਂ ਤੇ ਐਸੀਆਂ ਜੋ ਵਿਛੋੜੇ ਦੀਆਂ ਵੇਦਨਾ ਨੇ ਉਹਨਾਂ ਦੇ ਵਿੱਚ ਆਪਣੇ ਹਿਰਦੇ ਨੂੰ ਬਹੁਤ ਹੀ ਸਾੜ ਰਹੇ ਹਾਂ।
ਦੋਰਾ ਸੁਨ ਸੁਤਾ ਬਾਤੀ ਮਰਮ ਕੇ,
ਇਸ ਤਰ੍ਹਾਂ ਸਾਧ ਸੰਗਤ ਜੀ ਆਪਣੀ ਪੁੱਤਰੀ ਦੇ ਜਿਹੜੇ ਭੇਦ ਵਾਲੇ ਬਚਨ ਸੀ ਚੰਦੋ ਰਾਣੀ ਨੇ ਸੁਣ ਕੇ,
ਨਾਨਕੀ ਪਾਸ,
ਜਿੱਥੇ ਨਾਨਕੀ ਜੀ ਦਾ ਘਰ ਸੀ ਫੇਰ ਦੁਬਾਰਾ ਉਹਨਾਂ ਦੇ ਪਾਸ ਗਏ ਨੇ।
ਸਰਬ ਬਿਰਥਾ ਵਰਣਨ ਕਰੀ,
ਆਪਣੇ ਪੁੱਤਰੀ ਦੀ ਜਿਹੜੀ ਵਿਛੋੜੇ ਵਾਲੀ ਤਰਸ ਵਾਲੀ ਹਾਲਤ ਸੀ ਉਹ ਸਾਰੀ ਵਰਣਨ ਕੀਤੀ।
ਰੀਤ ਪ੍ਰਕਾਸ਼
ਬੜੇ ਚੰਗੇ ਢੰਗ ਦੇ ਨਾਲ ਪ੍ਰਗਟ ਕਰਕੇ
ਚੌਪੀ ਕਹੇ ਨਾਨਕੀ ਮਾਸੀ ਸੁਣੀਏ।
ਨਾਨਕੀ ਜੀ ਨੇ ਸਤਸੰਗ ਜੀ ਸਾਰੀਆਂ ਗੱਲਾਂ ਸੁਣ ਕੇ ਕਹਿਣ ਲੱਗੀ, ਮਾਸੀ ਜੀ ਸੁਣਨਾ ਕਰੋ,
ਤੇ ਸੁਭਾਅ ਨਿਸ਼ਠੁਰ ਬਹੁ ਜਾਣੀਏ।
ਤੇਰੀ ਪੁੱਤਰੀ ਦਾ ਜਿਹੜਾ ਸੁਭਾਅ ਹੈ ਉਹ ਬਹੁਤ ਹੀ ਕਠੋਰ ਜਾਣੀਦਾ, ਸਮਝ ਲੈ
ਕਰੋ ਅਵਾਹਨ ਹੋ ਕੇ ਕਾਲਾ।
ਜੇ ਕਰਕੇ ਮੈਂ ਸੁਲੱਖਣੀ ਨੂੰ ਕਿਸੇ ਸਮੇਂ ਆਪਣੇ ਘਰ ਦੇ ਵਿੱਚ ਬੁਲਾਉਂਦੀ ਵੀ ਹਾਂ,
ਮੈਂ ਆਵੇ ਤੇ ਜਾਂ ਵਿਚਾਲਾ,
ਮੇਰੀ ਬੁਲਾਈ ਹੋਈ ਮੇਰੇ ਘਰ ਵਿੱਚ ਨਹੀਂ ਆਉਂਦੀ, ਤੇ ਇਸ ਤਰ੍ਹਾਂ ਦੀ ਉਸਦੀ ਚਾਲ ਦਿੱਤੀ ਹੈ, ਸਮਝ ਲਓ
ਜੇ ਆਵੇ ਨੇ ਸਹਿ ਸੁਭਾਈ।
ਜੇ ਕਰਕੇ ਆਪਣੇ ਸੁਭਾਅ ਦੇ ਅਨੁਸਾਰ ਕਿਤੇ ਮੇਰੇ ਘਰ ਦੇ ਵਿੱਚ ਆ ਵੀ ਜਾਵੇ,
ਮਨੋ ਕ੍ਰੋਧ ਸੋ ਕਰਤ ਲੜਾਈ,
ਤੇ ਮਨੋ ਕ੍ਰੋਧਨ ਹੋ ਕੇ ਬਹੁਤ ਹੀ ਮੇਰੇ ਨਾਲ ਲੜਾਈ ਕਰਦੀ ਹੈ,
ਉਮਰ ਲਾਖੀ ਕਰ ਲਾਗੂ ਭਰਜਾਈ।
ਮਾਸੀ ਜੀ ਮੈਂ ਉਸਨੂੰ ਆਪਣੀ ਛੋਟੀ ਭਰਜਾਈ ਸਮਝ ਕੇ ਆਪਣੇ ਮਨ ਦੇ ਵਿੱਚ
ਉਸਨੇ ਸਮਾਂ ਬਤਾਈ
ਬਸ ਚੁੱਪ ਕਰ ਜਾਂਦੀ ਹਾਂ, ਤੇ ਇਸੇ ਤਰ੍ਹਾਂ ਸਬਰ ਤੇ ਸ਼ੁਕਰ ਦੇ ਨਾਲ ਆਪਣਾ ਸਮਾਂ ਜ਼ਿੰਦਗੀ ਦਾ ਬਤੀਤ ਕਰ ਰਹੀ ਹਾਂ।
ਸੋ ਖੱਤਰੀ ਕੀ ਤਨੀਆਂ ਕਰਕੇ,
ਕਿਉਂਕਿ ਚੰਗਾ ਖੱਤਰੀ ਘਰਾਣਾ ਹੈ ਮੂਲ ਚੰਦ ਦੀ ਪੁੱਤਰੀ ਕਰਕੇ,
ਬਦਨ ਤੇ ਕਹੋ ਵਿਚਰਕਾ,
ਕਦੇ ਵੀ ਆਪਣੇ ਮੁਖੋਂ ਇਸ ਕਰਕੇ ਐਸਾ ਵਿਚਾਰ ਕੇ ਉਹ ਜਿਹਾ ਬੋਲ ਨਹੀਂ ਕਹਿੰਦੇ।
ਕਿਰਪਾ ਕੇ ਸਾਦਰ ਬੈਸਾਉ,
ਮੈਂ ਬੜੇ ਸਹਿਤ ਆਦਰ ਦੇ ਉਸ ਨੂੰ ਕਹਿ ਕੇ ਸਤਿਕਾਰ ਦੇ ਨਾਲ ਕਿਰਪਾ ਬਿਛਾਈ ਦੇ ਉੱਤੇ ਜਾਂ ਮਿੱਠੀ ਬੋਲੀ ਦੇ ਨਾਲ ਬਿਠਾਉਂਦੀ ਹਾਂ,
ਅਰਖਤ ਰਹੇ ਦੇਖ ਸੁਖ ਪਾਊ।
ਮੈਂ ਤਾਂ ਇਸੇ ਤਰ੍ਹਾਂ ਚਾਹੁੰਦੀ ਹਾਂ ਕਿ ਖੁਸ਼ ਰਹੇ, ਤੇ ਮੈਂ ਤਾਂ ਇਸ ਨੂੰ ਖੁਸ਼ ਹੁੰਦੇ ਨੂੰ ਵੇਖ ਕੇ ਹੀ ਸੁੱਖ ਪਾਉਂਦੀ ਹਾਂ।
ਦੋਰਾ ਸੁਣ ਚੰਦੋ ਰਾਣੀ ਕਹਿਓ,
ਸੁਣ ਕੇ ਸਤਸੰਗ ਜੀ ਨਾਨਕੀ ਦੇ ਬਚਨ ਚੰਦੋ ਰਾਣੀ ਕਹਿਣ ਲੱਗੇ,
ਪੰਜੇ ਭਨੇ ਸੁਭ ਬੈ ਨਾ,
ਕਹਿਣ ਲੱਗੇ ਜੇ ਕਰਕੇ ਪਤੀ ਚੰਗੇ ਬਚਨ ਉਚਾਰਨਾ ਕਰੇ,
ਫਿਰ ਬਸਲ ਭੁੱਖ ਨ ਤੀਆ,
ਭਾਵੇਂ ਇਸਤਰੀ ਦੇ ਪਾਸ ਵਸਤਰ ਤੇ ਗਹਿਣੇ ਨਾ ਵੀ ਹੋਣ,
ਤਦ ਸੁੱਖ ਦਿਨ ਰਹਿਣਾ,
ਤਾਂ ਵੀ ਇਸਤਰੀ ਦਾ ਜਿਹੜਾ ਦਿਨ ਤੇ ਰਾਤ ਆ ਸੁਖਾਂ ਦੇ ਵਿੱਚ ਬਤੀਤ ਹੁੰਦਾ, ਜੇ ਕਰਕੇ ਪਤੀ ਉਸ ਦੇ ਨਾਲ ਚੰਗੇ ਬਚਨ ਉਚਾਰਨ ਕਰੇ,
ਸੁਰਠਾ ਨੈਣ ਬਦਨ ਸਨਮਾਨ,
ਜੇ ਕਰਕੇ ਇਸਤਰੀ ਦੇ ਮੁੱਖ ਦਾ ਸਤਿਕਾਰ ਨਹੀਂ ਪਤੀ ਦੇ ਪਾਸ,
ਅਮਰ ਪਦਾਰਥ ਹੋਏ ਸਭ,
ਭਾਵੇਂ ਇਸਤਰੀ ਦੇ ਘਰ ਦੇ ਵਿੱਚ ਸਾਰੇ ਪਦਾਰਥ ਹੀ ਪ੍ਰਾਪਤ ਹੋਣ,
ਜਲਪਨ ਜੋ ਕਨ ਜਾਨ,
ਜਿਵੇਂ ਸਾਧ ਸੰਗ ਜੀ ਉਹ ਤਾਂ ਐਸੇ ਹੈ ਜਿਵੇਂ ਪਾਣੀ ਤੋਂ ਬਿਨਾਂ ਬੱਦਲ ਜਿਹੜੇ ਉਹ ਵਿਅਰਥੀ ਹੁੰਦੇ ਆ,
ਮਾਧ ਹੋਣ ਤਿੰਨ ਕੋ ਤਥਾ,
ਉਹ ਵਿਅਰਥੀ ਨੇ, ਤੇ ਇਸੇ ਤਰ੍ਹਾਂ ਜੇ ਕਰਕੇ ਘਰ ਦੇ ਸਾਰੇ ਪਦਾਰਥ ਤੇ ਪਤੀ ਨਹੀਂ ਬੁਲਾਉਂਦਾ ਉਹ ਸਾਰੇ ਪਦਾਰਥ ਵਿਅਰਥੀ ਹਨ।
ਕਬ ਨਾ ਸਦਨ ਮੈਂ ਬਦਨ ਦਿਖਾਵੈ,
ਕਦੇ ਵੀ ਘਰ ਦੇ ਜਾ ਕੇ ਆਪਣਾ ਚਿਹਰਾ ਨਹੀਂ ਵਿਖਾਉਂਦੇ,
ਬਾਸਰ ਸਾਹਿਬ ਬੈਰ ਬਤਾਵੈ,
ਆਪਣਾ ਦਿਨ ਤੇ ਰਾਤ ਘਰ ਤੋਂ ਬਾਹਰ ਹੀ ਬਤੀਤ ਕਰ ਰਹੇ ਹਨ।
ਮੈਂ ਬੋਲਤੈ ਸੋ ਕਬ ਆਈ,
ਤੇ ਕਦੇ ਵੀ ਮੇਰੀ ਪੁੱਤਰੀ ਦੇ ਨਾਲ ਆ ਕੇ ਉਹ ਬੋਲਦੇ ਨਹੀਂ ਹਨ।
ਮਨ ਸਮਝੋ ਆਪਣੇ ਪਰਥਾਈ,
ਕਹਿਣ ਲੱਗੇ ਨਾਨਕੀ ਜੀ ਜੇ ਕਰਕੇ ਜੈ ਰਾਮ ਤੁਹਾਡੇ ਪਤੀ ਤੁਹਾਨੂੰ ਨਾ ਬੁਲਾਉਣ, ਤੇ ਤੁਸੀਂ ਆਪਣੇ ਮਨ ਦੇ ਪਰਥਾਏ ਉਸ ਤਰ੍ਹਾਂ ਸਮਝ ਲਵੋ।
ਸੁਣ ਪੰਤ ਨਾਨਕੀ ਬਾਣੀ,
ਸੁਣ ਕੇ ਸਤਸੰਗ ਜੀ ਚੰਦੋ ਰਾਣੀ ਜੋ ਸਤਿਗੁਰਾਂ ਦੀ ਸੱਸ ਹੈ ਉਸ ਦੇ ਬੋਲਾਂ ਨੂੰ, ਤੇ ਸਤਿਗੁਰਾਂ ਦੀ ਭੈਣ ਨਾਨਕੀ ਜੀ ਕਹਿਣ ਲੱਗੇ,
ਨਿਰਦਰ ਮਦਰ ਗੁਣ ਗਾਣੇ ਜਨ ਖਾਨੀ,
ਮੇਰੇ ਭਰਾ ਜਿਹੜੇ ਨੇ ਤੇ ਬਹੁਤ ਕੋਮਲ ਬਚਨ ਬੋਲਦੇ ਆ ਤੇ ਗੁਣਾਂ ਦੀ ਖਾਨ ਹਨ।
ਇਹ ਮਾਸੀ ਤੂੰ ਸਾਬਿਤ ਸਾਚੀ,
ਇਹ ਮਾਸੀ ਜੀ ਤੁਸੀਂ ਸਾਰੇ ਤਰ੍ਹਾਂ ਕਰਕੇ ਸੱਚੀਆਂ ਗੱਲਾਂ ਕਹਿੰਦੇ ਹੋ,
ਤਬ ਤਨੇ ਆਪ ਹੀ ਸੱਚ ਹੋ ਬਾਚੀ,
ਤੁਹਾਡੀ ਪੁੱਤਰੀ ਜਿਹੜੀ ਸੁਲੱਖਣੀ ਉਹ ਵੀ ਸੱਚ ਹੀ ਬੋਲਦੀ ਹੈ,
ਮਤਲਬ ਇਸ ਪ੍ਰਕਾਰ ਸਮਝਾਈਆ,
ਤਾਂ ਵੀ ਆਪਣੀ ਪੁੱਤਰੀ ਨੂੰ ਤੁਸੀਂ ਇਸ ਤਰ੍ਹਾਂ ਸਮਝਾਉਣਾ ਕਰੋ,
ਹੋਏ ਦੀਨ ਮਨ ਸੇਵ ਕਮਾਈਆ,
ਪਤੀ ਗੁਰੂ ਨਾਨਕ ਸਾਹਿਬ ਦੀ ਸੇਵਾ ਬਹੁਤ ਹੀ ਨਿਮਰਤਾ ਵਾਲੇ ਮਨ ਦੇ ਨਾਲ ਕਮਾਉਣਾ ਕਰੇ,
ਪ੍ਰਕੋਤਮ ਹੋਵੇ ਸੇਵ ਅਧੀਨਾ,
ਜੋ ਪ੍ਰਕੋਤਮ ਵਾਹਿਗੁਰੂ ਪਰਮੇਸ਼ਰ ਜਾਂ ਉਸਦੇ ਅਵਤਾਰ ਮਹਾਂਪੁਰਸ਼ ਨੇ ਹਮੇਸ਼ਾ ਸੇਵਾ ਦੇ ਅਧੀਨ ਹੁੰਦੇ ਨੇ,
ਜੋ ਭਾਗਤ ਹੈ ਗੁਣੀ ਪਰਵੀਨਾ,
ਇਸ ਤਰ੍ਹਾਂ ਜਿਹੜੇ ਗੁਣੀ ਬੰਦੇ ਤੇ ਪਰਵੀਨਾ ਸਿਆਣੇ ਬੰਦੇ ਉਹ ਸਾਰੇ ਇਸੇ ਤਰ੍ਹਾਂ ਕਹਿੰਦੇ ਨੇ,
ਹੋਏ ਪ੍ਰਸੰਨ ਦੀਨਨ ਪਰ ਦਿਆਲਾ,
ਗਰੀਬਾਂ ਦੇ ਉੱਤੇ ਦਿਆਲੂ ਹੋ ਜਾਂਦੇ ਨੇ, ਪ੍ਰਸੰਨ ਹੋ ਕੇ ਮਹਾਂਪੁਰਸ਼ ਵਾਹਿਗੁਰੂ ਪਰਮੇਸ਼ਰ,
ਅਭਿਨਾ ਮਟਾਵੇ ਬਿਰਥੀ ਘਾਲਾ,
ਤੇ ਕਦੇ ਵੀ ਕਿਸੇ ਦੀ ਘਾਲਣਾ ਭਗਤੀ ਸੇਵਾ ਸਿਮਰਨ ਕੀਤੀ ਹੋਈ ਤੇ ਵਿਅਰਥ ਨਹੀਂ ਗਵਾਉਂਦੇ ਹਨ।
ਹੱਥ ਬੰਦ ਹੋ ਸੋ ਹੋ ਪੀ ਤੇ ਕਹਿ ਹੋ,
ਮੈਂ ਵੀ ਹੱਥ ਜੋੜ ਕੇ ਸੁਲੱਖਣੀ ਜੀ ਨੂੰ ਇਸ ਤਰ੍ਹਾਂ ਦੇ ਵਿਚਾਰ ਵਿਚਾਰ ਕਹਾਂਗੇ।
ਉਹ ਮੈਂ ਡਰ ਸਦਾ ਹੀ ਰਹਾਂ,
ਪਰ ਮੈਂ ਆਪਣੇ ਭਰਾਤਾ ਤੋਂ ਵੀ ਹਮੇਸ਼ਾ ਵਾਸਤੇ ਡਰਦੀ ਰਹਿੰਦੀ, ਉਹਨਾਂ ਨੂੰ ਵੀ ਐਸੇ ਬਚਨ ਨਹੀਂ ਕਹਿ ਸਕਦੇ।
ਦੋਹਰਾ ਤੁਮ ਜਾਣੋਗੇ ਭਰਾਤ ਕੋ,
ਨਾਨਕੀ ਜੀ ਕਹਿ ਰਹੇ ਨੇ ਕਿ ਮਾਸੀ ਜੀ ਸੁਣੋ, ਤੁਸੀਂ ਇਸ ਤਰ੍ਹਾਂ ਸਮਝਦੇ ਹੋਵੋਗੇ ਕਿ ਆਪਣੇ ਭਰਾ ਨਾਨਕ ਜੀ ਦੇ ਤਾਏ
ਤਤ ਸੁਜਾਸੀ ਹਮ ਪਾਸ,
ਮੇਰੇ ਪਾਸ ਉਹਨਾਂ ਦੀ ਭੈਣ ਹੋਣ ਦੇ ਨਾਤੇ ਤੇ ਬਹੁਤ ਹੀ ਜਸ ਕਰ ਰਹੀ ਹੈ।
ਉਹਨਾਂ ਲੱਖੋਂ ਸੋਦਰ ਤਿਸਾ,
ਮਾਸੀ ਜੀ ਸੁਣੋ, ਮੈਂ ਆਪਣੇ ਭਰਾਤਾ ਨੂੰ ਭਰਾਤਾ ਕਰਕੇ ਨਹੀਂ ਜਾਣਦੇ,
ਪਰਮੇਸ਼ਰ ਸੰਕਾਸ,
ਮੈਂ ਤਾਂ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੇ ਸਦਰਸ ਸਮਝਦੇ ਹਾਂ ਤੇ ਇਸੇ ਤਰ੍ਹਾਂ ਉਹਨਾਂ ਦੀ ਪੂਜਾ ਕਰਦੇ ਹਾਂ।
ਚਾਪੀ ਨਿਸ਼ਚੇ ਸਭ ਜਾਣੋ ਮਨ ਮਾਸੀ,
ਮਾਸੀ ਜੀ ਨਿਸ਼ਚੇ ਕਰਕੇ ਤੇ ਸੱਚੀ ਗੱਲ ਆਪਣੇ ਮਨ ਦੇ ਵਿੱਚ ਜਾਣ ਲਓ।
ਸਰਵਕਾਰ ਕੀਨ ਜਿਨ ਨਾਸੀ,
ਸਾਰੇ ਖੋਟੇ ਵਿਕਾਰਾਂ ਨੂੰ ਮੇਰੇ ਭਰਾਤਾ ਜਿਨ੍ਹਾਂ ਨੇ ਨਾਸ਼ ਕੀਤਾ ਹੋਇਆ ਹੈ।
ਸੰਤ ਸਰੂਪ ਜੋ ਕਹਿ ਸਪੂਰਨ,
ਉਹ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਨੇ, ਸ਼ਾਮ ਸਰੂਪ ਨੇ, ਸੰਤ ਸਰੂਪ ਨੇ, ਜੋ ਵਚਨ ਕਹਿੰਦੇ ਉਹ ਪੂਰੇ ਹੋ ਜਾਂਦੇ ਆ।
ਰਹਿਤ ਦਰਤ ਹਮ ਲਾਖੀ ਔਰ ਪੂਰਨ ਪੂਰਨਾ,
ਇਸ ਵਾਸਤੇ ਅਸੀਂ ਹਮੇਸ਼ਾ ਵਾਸਤੇ ਡਰਦੇ ਰਹਿੰਦੇ ਹਾਂ ਤੇ ਸਾਡੇ ਪਾਸੋਂ ਕੋਈ ਝੂਠ ਨਾ ਬੋਲਿਆ ਜਾਵੇ।
ਆਪ ਜਾਵੋ ਤੁਮ ਤੇ ਪਛਤਾਤਾ,
ਹੁਣ ਜਿਸ ਵੇਲੇ ਤੁਸੀਂ ਜਾਓਗੇ ਤੁਹਾਡੇ ਤੋਂ ਪਿੱਛੋਂ,
ਜਦ ਆਵਾਜ਼ ਆਵੇ ਸ੍ਰੀ ਭਰਾਤਾ,
ਜਦੋਂ ਮੇਰੇ ਭਰਾਤਾ ਜੀ ਮੇਰੇ ਘਰ ਦੇ ਵਿੱਚ ਆਉਣਗੇ,
ਕਰਵਾਵੋਗੀ ਬਹੁਤ ਦਿਲਾਸਾ,
ਤੇ ਮੈਂ ਬੜਾ ਭਾਰੀ ਦਿਲਾਸਾ ਜਿਹੜਾ ਭਰੋਸਾ ਹੈ ਤੇ ਉਹ ਸੁਲੱਖਣੀ ਜੀ ਤਾਈ ਦਵਾਵਾਂਗੇ।
ਤਬ ਤਨਿਆ ਕੋ ਨਾਨਕ ਪਾਸਾ,
ਤੇ ਤੁਹਾਡੀ ਪੁੱਤਰੀ ਜੀ ਦੇ ਤਾਈ ਤੇ ਨਾਨਕ ਜੀ ਦੇ ਪਾਸੋਂ,
ਕੇਵਲ ਮਦਰ ਬਚਨ ਕਹਿ ਨਾਨਾ,
ਇਸ ਤਰ੍ਹਾਂ ਦੇ ਸਾਧ ਸੰਗਤ ਜੀ ਮਿੱਠੇ ਬਚਨ ਨਾਨਾ ਤਰ੍ਹਾਂ ਦੇ ਉਚਾਰ ਕੇ ਨਾਨਕੀ ਜੀ ਨੇ
ਸ਼ੀਤਲ ਕਰੀ ਕ੍ਰੋਧ ਪਾਹਨਾ।
ਇਹ ਸਤਿਗੁਰਾਂ ਦੀ ਸੱਸ ਜਿਹੜੀ ਬਟਾਲੇ ਤੋਂ ਆਈ ਸੀ ਚੰਦੋ ਰਾਣੀ, ਤੇ ਇਸ ਨੂੰ ਠੰਡਾ ਕੀਤਾ, ਇਸ ਦਾ ਕ੍ਰੋਧ ਜਿਹੜਾ ਅਸੀਂ ਦੂਰ ਕੀਤਾ।
ਔਰ ਸਨੇਹ ਸੰਗ ਸੁਖਸਾਨੀ,
ਫਿਰ ਸਾਧ ਸੰਗਤ ਜੀ ਸਨੇਹ ਪ੍ਰੇਮ ਦੇ ਨਾਲ ਤੇ ਸੁਖ ਦੇ ਨਾਲ ਮਿਲੀ ਹੋਏ,
ਜਦੋਂ ਪਰਸਪਰ ਬੋਲੇ ਬਾਣੀ,
ਜਗਮ ਦੋਹਾਂ ਪਾਸਿਆਂ ਤੋਂ ਬਹੁਤ ਹੀ ਸੁੰਦਰ ਵਚਨ ਬਲਾਸ ਜਿਹੜੇ ਅਸੀਂ ਬੋਲੇ ਉਚਾਰਨ ਕੀਤੇ।
ਕਰੇ ਆਈ ਤਨਿਆ ਪਾਸਾ,
ਨਾਨਕੀ ਜੀ ਦੇ ਘਰ ਦੇ ਵਿੱਚੋਂ ਚੰਦੋ ਰਾਣੀ ਆਪਣੀ ਪੁੱਤਰੀ ਸੁਲੱਖਣੀ ਦੇ ਘਰ ਦੇ ਵਿੱਚ ਆ ਗਏ ਨੇ।
ਸਮਝਾਈ ਬਹੁਤ ਦੀਨ ਦਲਾਸਾ,
ਬਹੁਤ ਹੀ ਸਾਧ ਸੰਗਤ ਜੀ ਭਰੋਸਾ ਦਿੱਤਾ ਤੇ ਚੰਗੇ ਢੰਗ ਦੇ ਨਾਲ ਚੰਦੋ ਰਾਣੀ ਨੇ ਆਪਣੀ ਪੁੱਤਰੀ ਨੂੰ ਸਮਝਾਉਣਾ ਕੀਤਾ।
ਅੰਤ ਤੋਂ ਨੀ ਕੁਸਵ ਕਰਮੀ,
ਕਹਿਣ ਲੱਗੀ ਪੁੱਤਰੀ ਸੁਲੱਖਣੀ ਜੀ, ਤੁਹਾਡਾ ਪਤੀ ਜਿਹੜਾ ਬਹੁਤ ਹੀ ਚੰਗਾ ਹੈ ਤੇ ਸ੍ਰੇਸ਼ਟ ਕਰਮਾਂ ਵਾਲਾ ਹੈ,
ਪੂਰਵ ਕੋ ਉਦਾਰ ਦ੍ਰਿੜ ਧਰਮੀ,
ਪਹਿਲਾਂ ਤੋਂ ਉਹਨਾਂ ਦਾ ਉਦਾਰ ਦੇਣ ਵਾਲਾ ਸੁਭਾਅ ਹੈ, ਖੁੱਲਾ ਦਾਨ ਦਿੰਦੇ ਨੇ ਤੇ ਇਸ ਵਾਸਤੇ ਆਪਣੇ ਧਰਮ ਦੇ ਵਿੱਚ ਬਹੁਤ ਪੱਕੇ ਹਨ।
ਨਹਿਰ ਕਰ ਹੁਕੀ ਦੁਲਾਰੀ,
ਕਹਿਣ ਲੱਗੀ ਪੁੱਤਰੀ ਤੂੰ ਆਪਣੇ ਨਹਿਰ ਪੀ ਕੇ ਘਰ ਦੇ ਸਾਡੀ ਲਾਡਲੀ ਸੀ,
ਨਾ ਜਾਣੇ ਕਿਸੇ ਪ੍ਰਕਾਰੀ,
ਤੂੰ ਸੇਵਾ ਦਾ ਕੋਈ ਢੰਗ ਨੀ ਜਾਣਦੀ, ਵੀ ਪਤੀ ਦੀ ਸੇਵਾ ਬੜੇ ਨਿਮਰਤਾ ਸ਼ਰਧਾ ਪਿਆਰ ਦੇ ਨਾਲ ਕਰੀਦੀ ਹੈ।
ਅਮਰ ਸਮਝ ਸੇਵਾ ਪਤ ਕੀ ਜਾਏ,
ਹੁਣ ਪਤੀ ਨੂੰ ਪਰਮੇਸ਼ਰ ਸਮਝ ਕੇ ਤੇ ਬੜੇ ਢੰਗ ਨਿਮਰਤਾ ਦੇ ਨਾਲ ਉਹਨਾਂ ਦੀ ਸੇਵਾ ਕਰਿਆ ਕਰ,
ਬਨੇ ਰਜਾਏ ਸਰਵ ਸੁਖ ਲੀਜਾ,
ਆਪਣੇ ਪਤੀ ਗੁਰੂ ਨਾਨਕ ਸਾਹਿਬ ਨੂੰ ਖੁਸ਼ ਕਰਕੇ ਤੂੰ ਸਾਰੇ ਸੁਖਾਂ ਦੇ ਤਾਂ ਪ੍ਰਾਪਤ ਕਰ ਲਵੇਂਗੇ।
ਬਾਕੀ ਸੇਵ ਕਰਤਾ ਤੀ ਜੇਤੀ,
ਜਿੰਨੀਆਂ ਵੀ ਇਸਤਰੀਆਂ ਆਪਣੇ ਪਤੀ ਦੀ ਪਰਮੇਸ਼ਰ ਰੂਪ ਜਾਣ ਕੇ ਸੇਵਾ ਕਰਦੀਆਂ ਨੇ,
ਸੁਖੀ ਰਹਿਦਾ ਲੋਕਨ ਤੇਤੀ,
ਇਸ ਲੋਕ ਦੇ ਅੰਦਰ ਵੀ ਤੇ ਪਰਲੋਕ ਦੇ ਅੰਦਰ ਵੀ ਸੁਖੀ ਰਹਿੰਦੀਆਂ ਹਨ।
ਇਸ ਪ੍ਰਕਾਰ ਕੀ ਸੀਖ ਸਿਖਾਨੀ,
ਇਸ ਤਰ੍ਹਾਂ ਸਾਧ ਸੰਗਤ ਜੀ ਚੰਦੋ ਰਾਣੀ ਨੇ ਆਪਣੀ ਸੁਪੁੱਤਰੀ ਸੁਲੱਖਣੀ ਨੂੰ ਚੰਗੀ ਸਿੱਖਿਆ ਸਿਖਾ ਕੇ,
ਇੱਕ ਦੂਸਰਾ ਚੰਦੋ ਰਾਣੀ,
ਕਈ ਦਿਨ ਸੁਲਤਾਨਪੁਰ ਸਾਹਿਬ ਦੇ ਅੰਦਰ ਚੰਦੋ ਰਾਣੀ ਰਹੇ।
ਦੋਹਰਾ ਆਪਣ ਗਮਨੀ ਨਿਜ ਨਗਰ ਕੋ,
ਫਿਰ ਸਾਧ ਸੰਗਤ ਜੀ ਆਪਣਾ ਨਗਰ ਜੋ ਬਟਾਲਾ ਹੈ ਉਸ ਪਾਸੇ ਨੂੰ ਚੱਲ ਪਏ।
ਪ੍ਰਾਪਤ ਪਈ ਆਵਾਸ,
ਚਲਦਿਆਂ ਚਲਦਿਆਂ ਆਪਣੇ ਘਰ ਦੇ ਵਿੱਚ ਪਹੁੰਚ ਗਏ।
ਭਜ ਸੰਤੋਖ ਸਿੰਘ ਗੁਰਚਰਨ,
ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਕਵਿਤਾ ਛੰਦਾਬੰਦੀ ਚ ਲਿਖਦੇ ਨੇ ਕਿ ਹੇ ਮਨਾ ਐਸੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਭਜਨ ਕਰ,
ਜਨਮ ਮਰਨ ਕੱਟ ਫਾਸ,
ਫੇਰ ਆਪਣੇ ਜੰਮਣ ਤੇ ਮਰਨ ਦੀ ਜਿਹੜੀ ਪਾਹੀ ਹੈ ਉਸ ਨੂੰ ਕੱਟ ਲਵੇਗਾ।
ਦੋਹਰਾ ਅਮਲ ਕਮਲ ਦਲ ਲਲਤ ਚਾਖੀ,
ਹੁਣ ਸਾਧ ਸੰਗਤ ਜੀ ਅਗਲਾ ਇਤਿਹਾਸ ਜਿਹੜਾ ਸ਼ੁਰੂ ਕਰਨ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਇੱਥੇ ਮੰਗਲ ਕਰਦੇ ਨੇ ਤੇ ਕੈਸੀ ਹੈ ਸਤਿਗੁਰੂ ਮਹਾਰਾਜ ਜੀ ਦੀ ਅੰਮ੍ਰਿਤ ਰੂਪ ਬਾਣੀ, ਅਮਲ ਕਮਲ ਦਲ ਲਲਤ ਚੱਖ, ਤੇ ਇਸ ਵਾਸਤੇ ਜਿਸ ਤਰ੍ਹਾਂ ਅਮਲ ਚਿੱਟਾ ਕਵਲ ਹੁੰਦਾ ਉਹਦੇ ਦਲ ਪੱਤਰੇ ਹੁੰਦੇ ਨੇ, ਤੇ ਇਸੇ ਤਰ੍ਹਾਂ ਹੀ ਸਾਧ ਸੰਗਤ ਜਿਹੜਾ ਸਿਮਰਨ ਕਰਨ ਵਾਲਾ ਗੁਰਸਿੱਖ ਹੈ ਮਹਾਂਪੁਰਸ਼ ਹੈ ਉਹਦੇ ਹਿਰਦੇ ਵਿੱਚ ਗੁਰਬਾਣੀ ਪੜ੍ਹਦਿਆਂ ਐਸੇ ਸੁੰਦਰ ਨੇਤਰ ਪ੍ਰਗਟ ਹੋ ਜਾਂਦੇ ਹੈ। ਦੀਦਨੇ ਦੀਦਾਰ ਸਾਹਿਬ ਕਛ ਨੇ ਇਸ ਕਾ ਮੋਲ ਜਾਂ ਹਿਰਦੇ ਚ ਪਰੋਕਸ਼ ਤੇ ਅਪਰੋਕਸ਼ ਗਿਆਨ ਇਹ ਨੇਤਰ ਸਾਧ ਸੰਗਤ ਜੀ ਜਾਂ ਵਾਹਿਗੁਰੂ ਦੀ ਸੁਰਤੀ ਧਿਆਨ ਦੇ ਨੇਤਰ ਪ੍ਰਗਟ ਹੋ ਜਾਂਦੇ ਆ, ਕਿਉਂਕਿ ਉਸ ਧਿਆਨ ਦੇ ਨੇਤਰਾਂ ਨਾਲ ਅਸੀਂ ਅੰਦਰ ਰੱਬ ਤੱਕ ਪਹੁੰਚਣਾ ਹੈ। ਸੁਰਤੀ ਕੈ ਮਾਰਗ ਚੱਲ ਕੈ ਉਲਟੀ ਨਜ਼ਰ ਪ੍ਰਗਾਸੇ, ਮਨ ਵਿਚਾਰ ਦੇਖ ਬ੍ਰਹਮ ਗਿਆਨੇ, ਕੌਣ ਗਿਰਹੀ ਕੌਣ ਉਦਾਸੇ। ਉਸ ਧਿਆਨ ਦੇ ਰਸਤੇ ਹੀ ਅਸੀਂ ਸਾਧ ਸੰਗਤ ਜੀ ਉੱਥੇ ਵਾਹਿਗੁਰੂ ਤੱਕ ਪਹੁੰਚ ਕਰਨੀ। ਸਾਡੇ ਅੰਦਰ ਹੀ ਵਾਹਿਗੁਰੂ ਦਾ ਘਰ ਹੈ, ਸਾਡੇ ਅੰਦਰ ਹੀ ਵਾਹਿਗੁਰੂ ਪਰਮੇਸ਼ਰ ਦਾ ਦਰ ਹੈ। ਸੋ ਦਰ ਕਿਹਾ ਸੋ ਘਰ ਕਿਹਾ ਜਿਤਵੈ ਸਰਬ ਸੰਭਾਲੇ, ਅਸੀਂ ਉਸ ਤੱਕ ਪਹੁੰਚ ਕਰਨੇ। ਉਹ ਧਿਆਨ ਦੇ ਸੁੰਦਰ ਨੇਤਰ ਬਾਣੀ ਪੜ੍ਹਦਿਆਂ ਬਣ ਜਾਂਦੇ ਆ। ਬਾਹਰੋਂ ਗੁਰੂ ਕੋਲ ਆਉਣ ਵਾਸਤੇ ਹੱਥ ਪੈਰ ਬਣੇ ਹੋਏ ਆ, ਰਸਤਾ ਬਣਿਆ ਹੋਇਆ, ਅਸਵਾਰੀ ਮੌਜੂਦ ਹੈ ਆਉਣ ਲਈ। ਅੰਦਰ ਗੁਰੂ ਦੇ ਪਾਸ ਪਹੁੰਚਣ ਵਾਸਤੇ ਨੇਤਰ ਬਣਾਉਣੇ ਪੈਣੇ, ਹੱਥ ਪੈਰ ਬਣਾਉਣੇ ਪੈਣੇ ਆ, ਔਰ ਰਸਤਾ ਬਣਾਉਣਾ ਪੈਣਾ। ਅੰਦਰ ਸਾਧ ਸੰਗਤ ਦੀ ਅੰਧੇਰਾ ਹੈ, ਅੰਦਰ ਇਹ ਗੁਰਬਾਣੀ ਨਾਲ ਹੀ ਸਾਡੇ ਹੱਥ ਪੈਰ ਨੇਤਰ ਜਿਹੜੇ ਨੇ ਉੱਥੇ ਪਹੁੰਚਣ ਤੱਕ ਗੁਰੂ ਦੇ ਪਾਸ ਬਣਨਗੇ। ਇਉਂ ਬਈ ਐਸੇ ਧਿਆਨ ਦੇ ਨੇਤਰ ਸੁੰਦਰ ਪ੍ਰਗਟ ਹੋ ਜਾਂਦੇ ਆ। ਸੁਰਸਰ ਜਲ ਸਨ ਦੇ, ਜਿਸ ਤਰ੍ਹਾਂ ਸੁਰਸਰ ਗੰਗਾ ਦਾ ਪਾਣੀ ਉੱਜਲ ਹੁੰਦਾ ਹੈ, ਇਸ ਤਰ੍ਹਾਂ ਉਸ ਮਨੁੱਖ ਦੀ ਜ਼ਿੰਦਗੀ ਜਿਹੜੀ ਹੈ ਉਹ ਪਵਿੱਤਰ ਹੋ ਜਾਂਦੀ। ਜੀਵ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਵ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀਂ ਮਨਸਾ ਸੱਚ ਸਮਾਣੀ। ਇਸ ਤਰ੍ਹਾਂ ਉਹਨਾਂ ਦੀ ਸਾਧ ਸੰਗਤੀ ਐਸੀ ਦੇ ਕੰਚਨ ਵਰਗੀ ਉੱਜਲ ਪਵਿੱਤਰ ਹੋ ਜਾਂਦੀ, ਬੁੱਧੀ ਅਖੰਡ ਚੇਤਨ ਦੇਹੀ ਜਿਹੜੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ।
ਹਰ ਮੰਗਲ ਸਕਲ
ਤੇ ਸਤਿਗੁਰਾਂ ਦੀ ਅੰਮ੍ਰਿਤ ਰੂਪ ਬਾਣੀ ਜਿਹੜੀ ਹੈ ਹਮੇਸ਼ਾ ਵਾਸਤੇ ਖੁਸ਼ੀਆਂ ਨੂੰ ਸਾਰੀਆਂ ਨੂੰ ਪ੍ਰਗਟ ਕਰਨ ਵਾਲੀ ਹੈ ਆਪ ਨੂੰ ਖੇੜੇ ਦੇ ਰੂਪ ਵਿੱਚ
ਚਰਨ ਪਰ ਲੇ ਹੋ।
ਤੇ ਐਸੀ ਸਤਿਗੁਰਾਂ ਦੀ ਅੰਮ੍ਰਿਤ ਰੂਪ ਬਾਣੀ ਨੂੰ ਮੇਰੀ ਉਹਨਾਂ ਦੇ ਚਰਨਾਂ ਸ਼ਬਦਾਂ ਦੇ ਉੱਤੇ ਨਮਸਕਾਰ ਹੋਵੇ।
ਬਾਲਾ ਸੁੰਦਰ ਵਾਚੀ ਤੋਟਕ ਛਾਂਦੀ ਨਿਤ ਨਾਨਕ ਆਪਣ ਪੈ ਸੋ ਰਹਾ।
ਭਾਈ ਬਾਲਾ ਜੀ ਸਾਧ ਸੰਗ ਜੀ ਇਸ ਕਥਾ ਨੂੰ ਉਚਾਰਦੇ ਸੰਧੂ ਗੋਤ ਹੈ, ਸ੍ਰੀ ਖਡੂਰ ਸਾਹਿਬ ਅੰਮ੍ਰਿਤਸਰ ਦੇ ਜ਼ਿਲ੍ਹੇ ਵਿੱਚ ਜਿੱਥੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰਤਾ ਗੱਦੀ ਕੀਤੀ ਹੈ, ਉਸ ਨਗਰ ਵਿੱਚ ਭਾਈ ਬਾਲਾ ਇਸ ਕਥਾ ਨੂੰ ਸੁਣਾ ਰਿਹਾ। ਗੁਰੂ ਅੰਗਦ ਦੇਵ ਜੀ ਸੁਣ ਰਹੇ ਤੇ ਲਿਖਾ ਰਹੇ, ਭਾਈ ਪੈੜਾ ਮੁੱਖਾ ਕਥਾ ਨੂੰ ਲਿਖ ਰਿਹਾ, ਔਰ ਬਹੁਤ ਸਾਰੇ ਸਰੋਤੇ ਬਾਬਾ ਬੁੱਢਾ ਜੀ, ਭਾਈ ਜੀਵਾ, ਭਾਈ ਪਾਰੋ ਜੁਲਕਾ, ਗੁਰੂ ਅਮਰਦਾਸ ਮਹਾਰਾਜ ਜੀ, ਧਿੰਗਾ ਨਾਈ, ਇਸ ਤਰ੍ਹਾਂ ਦੇ ਸਰੋਤੇ ਕਥਾ ਨੂੰ ਸੁਣ ਰਹੇ ਨੇ। ਇਸ ਵਾਸਤੇ ਗੁਰੂ ਨਾਨਕ ਸਾਹਿਬ ਹਮੇਸ਼ਾ ਆਪਣ ਹੱਟ ਸਾਹਿਬ ਦੇ ਉੱਤੇ ਆਪਣਾ ਮੋਦੀ ਖਾਨੇ ਦਾ ਹਮੇਸ਼ਾ ਕੰਮ ਕਰਦੇ ਨੇ।
ਹਿਰਨ ਤੇ ਅੱਗ ਉਗਦਾ ਹੈ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਨਾਲ ਜਿਹੜੇ ਸਮੂਹ ਪਾਪ ਉਹ ਸੜ ਜਾਂਦੇ ਹਨ। ਜਿਸ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਕਿਰਪਾ ਦੀ ਨਿਗਾਹ ਦੇ ਨਾਲ ਵੇਖਦੇ ਹਨ।
ਭਵ ਸਿੰਧ ਉਧਾਰ ਕਰੇ ਤੇ ਕੋ,
ਉਸਦਾ ਸੰਸਾਰ ਸਮੁੰਦਰ ਤੋਂ ਉਧਾਰ ਕਰ ਦਿੰਦੇ, ਪਾਰ ਉਤਾਰਾ ਕਰ ਦਿੰਦੇ ਨੇ।
ਇੱਕ ਦਿਵਸ ਗਏ ਭਗਨੀ ਸਦਨੰ,
ਇੱਕ ਦਿਨ ਦੀ ਗੱਲ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਭੈਣ ਨਾਨਕੀ ਦੇ ਘਰ ਵਿੱਚ ਗਏ।
ਬਿਨਾਂ ਅੰਕ ਮਿਅੰਕ ਬਣਿਓ ਬਦਨੰ,
ਜਿਸ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਿਨਾਂ ਅੰਕ ਕਲੰਕ ਤੋਂ ਚੰਦਰਮਾ ਵਰਗਾ ਸੁੰਦਰ ਚਿਹਰਾ ਬਣਿਆ ਹੋਇਆ ਹੈ।
ਮੰਦੇ ਮੰਦੀ ਧਰੇ ਧਰਨੀ,
ਹੌਲੀ ਹੌਲੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਪਣੇ ਚਰਨਾਂ ਨੂੰ ਧਰਤੀ ਦੇ ਉੱਤੇ ਰੱਖਦੇ ਜਾ ਰਹੇ
ਆ। ਅਰਬਿੰਦ ਭਲੇ ਬਰਨੀ,
ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਉਪਮਾ ਖਿੜੇ ਹੋਏ ਕਵਲ ਦੇ ਸਹਿਤ ਹੀ ਵਰਣਨ ਕੀਤੀ ਜਾ ਰਹੇ ਆ।
ਅਗਨੀ ਪਿਖ ਸ੍ਰੀ ਮੁਖ ਹਰਖੀ,
ਭੈਣ ਨਾਨਕੀ ਜੀ ਗੁਰੂ ਨਾਨਕ ਸਾਹਿਬ ਦੇ ਸੁਭਾਏ ਮਨ ਮੁਖ ਨੂੰ ਵੇਖ ਕੇ ਬਹੁਤ ਹੀ ਪ੍ਰਸੰਨ ਹੋਏ।
ਅਨੰਦਤਾ ਜਾਗੀ ਕਰਖੀ,
ਮਾਨੋ ਸਾਰੇ ਜਗ ਦੀ ਜਿਹੜੀ ਅਨੰਤ ਆਈ ਖੁਸ਼ੀ ਹੈ ਤੇ ਉਸ ਨੂੰ ਕਰਖੀ ਖਿੱਚ ਲਿਆ ਹੈ।
ਤੁਲਸਾਂ ਪ੍ਰਿਯੰਕੀ ਮਨੋਗ ਦਸਾ,
ਤੁਲਸਾਂ ਸਾਹਿਬ ਸਿੰਘ ਜੀ ਨਾਨਕੀ ਜੀ ਦੀ ਦਾਸੀ ਸੀ ਤੇ ਉਸਨੇ ਸੁੰਦਰ ਪਲੰਗ ਜਿਹੜਾ ਸੀ ਡਾਉਣਾ ਕੀਤਾ।
ਇੱਕ ਬੈਸ ਗਈ ਕਹਿ ਬੈਠ ਸੁਸਾ,
ਗੁਰੂ ਨਾਨਕ ਸਾਹਿਬ ਉਸ ਪਲੰਗ ਦੇ ਉੱਤੇ ਬੈਠ ਗਏ ਤੇ ਨਾਨਕੀ ਜੀ ਕੋਲ ਬੈਠ ਗਈ ਤੇ ਇਸ ਤਰ੍ਹਾਂ ਬਚਨ ਕਹਿਣ ਲੱਗੇ।
ਬਿਨ ਹੂਤਨ ਕੇਤ ਧਰੇ ਚਰਨਾ,
ਕਹਿਣ ਲੱਗੇ ਭਰਾਤਾ ਜੀ ਅੱਜ ਤਾਂ ਬਿਨੇ ਬਿਨਾਂ ਬੁਲਾਏ ਤੋਂ ਤੁਸੀਂ ਮੇਰੇ ਘਰ ਦੇ ਜਾਂ ਆਪਣੇ ਚਰਨ ਪਾਏ ਨੇ।
ਮਨ ਜਾਣਤਾ ਹਾਂ ਜੇ ਪਈ ਕਰਨਾ,
ਮੈਂ ਆਪਣੇ ਮਨ ਦੇ ਚ ਜਾਣਦੀ ਹਾਂ ਕਿ ਤੁਹਾਡੇ ਮਨ ਦੇ ਚ ਅੱਜ ਬਹੁਤ ਹੀ ਭਾਰੀ ਕਿਰਪਾ ਆਈ ਹੈ।
ਖੇਰਨ ਕੀ ਚਿੱਤ ਚਾਹੇ ਸਦਾ,
ਮੇਰੇ ਮਨ ਦੇ ਚ ਹਮੇਸ਼ਾ ਵਾਸਤੇ ਆਪ ਜੀ ਦੇ ਚਿਹਰੇ ਦੇ ਦਰਸ਼ਨ ਕਰਨ ਦੀ ਇੱਛਾ ਰਹਿੰਦੀ ਹੈ।
ਯਾਦ ਕਰੋ ਤੁਮ ਤੁਮ ਆਵ ਤਦਾ
ਤੇ ਜਦੋਂ ਹਮੇਸ਼ਾ ਹੀ ਮੈਂ ਯਾਦ ਕਰਦੀ ਜਦੋਂ ਯਾਦ ਕਰਾਂ ਤਦੋਂ ਤੁਸੀਂ ਆ ਜਾਂਦੇ ਹੋ।
ਗੁਰੂ ਨਾਨਕ ਬੈਨ ਭਨੇ ਸੁਣੀਏ
ਸਿੰਘ ਜੀ ਗੁਰੂ ਨਾਨਕ ਸਾਹਿਬ ਨੇ ਬਚਨ ਉਚਾਰੇ ਕਹਿਣ ਲੱਗੇ ਭੈਣ ਜੀ ਸੁਣੋ
ਨੇ ਦਾਸ ਦਾ ਹਮਕੋ ਜਨੀਏ
ਸਾਨੂੰ ਹਮੇਸ਼ਾ ਵਾਸਤੇ ਆਪਦੇ ਦਾਸ ਭੈਣ ਜੀ ਜਾਨਣਾ ਕਰੋ
ਅਬਲਾਗ ਕਾਰਨ ਕੀ ਕਰੋ
ਜਿਸ ਵੇਲੇ ਭੈਣ ਜੀ ਤੁਸੀਂ ਮੈਨੂੰ ਸੱਦਣ ਦੀ ਇੱਛਾ ਕਰਦੇ
ਹੋ ਤੂਰਨ ਆਓ ਨਾ ਮੈਂ ਕਰਹੋ
ਮੈਂ ਬੜੀ ਛੇਤੀ ਦੇ ਨਾਲ ਆਵਾਂਗਾ ਤੇ ਕਦੇ ਵੀ ਟਾਲਾ ਨਹੀਂ ਕਰਾਂਗਾ
ਮੁਝ ਤੇ ਬੈ ਦੀਰਘ ਹੈ ਤੁਮਰੀ
ਕਿਉਂਕਿ ਮੇਰੇ ਨਾਲ ਤੁਹਾਡੀ ਉਮਰ ਵੱਡੀ ਹੈ ਨਾਨਕੀ ਜੀ 3 ਸਾਲ ਗੁਰੂ ਨਾਨਕ ਸਾਹਿਬ ਤੋਂ ਵੱਡੇ ਸਨ
ਨਿਤ ਆਇਸ ਮੈਂ ਲਿਪਸਾ ਹਮਰੀ
ਤੇ ਹਮੇਸ਼ਾ ਤੁਹਾਡੀ ਆਗਿਆ ਦੇ ਵਿੱਚ ਹੀ ਸਾਡੀ ਲਿਪਸਾ ਇੱਛਾ ਹੈ ਚੱਲਣ ਦੀ
ਵਾਕ ਨਾ ਮੋਰ ਹੋਂ ਮੈਂ ਕਭੀ
ਭੈਣ ਜੀ ਮੈਂ ਤੁਹਾਡਾ ਵਚਨ ਕਦੇ ਵੀ ਨਹੀਂ ਮੋੜਾਂਗਾ
ਪ੍ਰਤਾਪ ਹੈ ਤੁਮਰਾ ਸਭੀ
ਤੁਹਾਡਾ ਸਾਰਾ ਤੇਜ ਪ੍ਰਤਾਪ ਹੈ ਸੰਸਾਰ ਦੇ ਵਿੱਚ
ਜਾਂ ਕਾਰਜ ਜਾਰ ਸਮਾਨ ਫਸੇ
ਗੁਰੂ ਨਾਨਕ ਸਾਹਿਬ ਨਿਮਰਤਾ ਦੇ ਨਾਲ ਕਹਿ ਰਹੇ ਨੇ ਤੇ ਜਿਹੜੇ ਸੰਸਾਰ ਦੇ ਧੰਦੇ ਆ ਤੇ ਇਹ ਤਾਂ ਜਾਲ ਵਾਂਗ ਨੇ ਤੇ ਇਹਨਾਂ ਦੇ ਵਿੱਚ ਫਸੇ ਹੋਏ ਹਾਂ
ਬਿਲਗੇ ਜੋ ਮਿਲੇ ਬਿਨ ਕਿਉਂ ਨਿਕਸੇ
ਹਾਂਜੀ ਬਿਲਗੇ ਰਥ ਜਿਹੜੇ ਬਿਨਾਂ ਲੱਗਣ ਤੋਂ ਭਾਵ ਕਿ ਜਿਹੜੇ ਧੰਦਿਆਂ ਤੋਂ ਨਿਰਲੇਪ ਹੋ ਗਏ ਸੰਤ ਮਹਾਂਪੁਰਸ਼ ਤੇ ਉਹਨਾਂ ਦੇ ਮਿਲੇ ਤੋਂ ਬਿਨਾਂ ਕਿਵੇਂ ਇਹਨਾਂ ਧੰਦਿਆਂ ਦੇ ਜਾਲ ਦੇ ਚੋਂ ਨਿਕਲ ਸਕਦੇ ਹਾਂ
ਇੱਕ ਹੋਵਤ ਪੀ ਨਾ ਮੇਲ ਬਣੇ
ਤੇ ਨੇੜੇ ਰਹਿੰਦੇ ਹਾਂ ਹਮੇਸ਼ਾ ਮੋਦੀ ਖਾਨੇ ਦੀ ਕਾਰ ਵਿੱਚ ਤੇ ਫੇਰ ਵੀ ਰੋਜ਼ ਮੇਲ ਨਹੀਂ ਬਣਦਾ
ਦ੍ਰਿਸ਼ਟਾਂਤ ਇਹ ਮਤਵਾਨ ਫਨੇ
ਇਸ ਤਰ੍ਹਾਂ ਦਾ ਦ੍ਰਿਸ਼ਟਾਂਤ ਸਾਖੀ ਮਹਾਂਪੁਰਸ਼ ਜਿਹੜੇ ਨੇ ਸਿਆਣੇ ਕਹਿੰਦੇ ਨੇ
ਭਗਨੀ ਬਚ ਬੋਲਤ ਆਨਣ ਸੋ
ਗੁਰੂ ਨਾਨਕ ਸਾਹਿਬ ਦੇ ਸਾਧ ਸੰਗਤ ਜੀ ਬਚਨਾਂ ਨੂੰ ਸੁਣ ਕੇ ਭੈਣ ਨਾਨਕੀ ਜੀ ਇਸ ਤਰ੍ਹਾਂ ਬਚਨ ਕਹਿਣ ਲੱਗੇ
ਅਸਗਾਦਸ ਕਥੋ ਅਨਜਾਨਨ
ਕਹਿਣ ਲੱਗੇ ਭਰਾਤਾ ਜੀ ਤੇ ਇਹ ਜਿਹੜੀ ਤੁਸੀਂ ਨਾ ਧੰਦਿਆਂ ਚ ਫਸਣ ਦੀ ਗੱਲ ਸਾਂ ਮੈਨੂੰ ਕਹੀ ਤੇ ਇਹ ਤਾਂ ਅਣਜਾਣ ਬੰਦਿਆਂ ਦੇ ਤੁਸੀਂ ਤਾਂ ਹੀ ਕਹਿਣਾ ਕਰੋ
ਅਵਤਾਰਨ ਕੋ ਭਾਵ ਲੀਨ ਤੁਮੈਂ
ਤੁਸੀਂ ਸੰਸਾਰ ਸਮੁੰਦਰ ਤੋਂ ਉਤਾਰਨ ਵਾਸਤੇ ਆਪਣਾ ਭਾਵ ਅਵਤਾਰ ਸੰਸਾਰ ਵਿੱਚ ਲਿਆ ਹੈ
ਅਵਦਾਇਕ ਨਾ ਪਰਮਾਓ ਹਮੈ
ਤੁਸੀਂ ਮਹਾਰਾਜ ਮੁਕਤੀ ਦਾਤੇ ਹੋ ਤੇ ਸਾਨੂੰ ਇਸ ਤਰ੍ਹਾਂ ਦੇ ਬਚਨ ਕਹਿ ਕੇ ਭਰਮਾਉਣਾ ਨਾ ਕਰੋ
ਦੋਰਾ ਇਹ ਬਿਦਕੀ ਸੁਧ ਤੁਮੇ ਕੋ
ਇਸ ਤਰ੍ਹਾਂ ਦੀ ਜਿਹੜੀ ਸੁਧ ਗਿਆਤ ਹੈ ਭੈਣ ਜੀ ਇਹ ਤੁਹਾਨੂੰ ਹੀ ਹੈ
ਜਾਣੋ ਸਭ ਵਿਚਾਰ
ਤੇ ਸਾਰੀ ਜਿਹੜੀ ਵਿਚਾਰ ਹੈ ਤੇ ਤੁਸੀਂ ਜਾਣਦੇ ਹੋ
ਕਰਨਾ ਹੈ ਕਰਤਾਰ ਕੀ
ਕਰਤਾਰ ਵਾਹਿਗੁਰੂ ਪਰਮੇਸ਼ਰ ਦੀ ਬਹੁਤ ਹੀ ਕਿਰਪਾ ਹੈ
ਉਪਰ ਸੁਸਾਇ ਅਪਾਰ
ਭੈਣ ਜੀ ਤੁਹਾਡੇ ਉੱਤੇ ਕਰਤਾਰ ਵਾਹਿਗੁਰੂ ਪਰਮੇਸ਼ਰ ਦੀ ਬਹੁਤ ਹੀ ਕਿਰਪਾ ਹੈ
ਟੋਟ ਕਸ਼ਾਮ ਦੀ ਇੱਕ ਸੋਦਰ ਮੈਂ ਬੇਨਤੀ ਸੁਣੀਏ
ਹੁਣ ਨਾਨਕੀ ਜੀ ਕਹਿਣ ਲੱਗੀ ਹੇ ਭਰਾਤਾ ਜੀ ਤੇ ਇੱਕ ਮੇਰੀ ਬੇਨਤੀ ਸੁਣੋ
ਇਹ ਬੈਨ ਭਲੇ ਮਨ ਮੈਂ ਗੁਣੀਏ
ਜਿਹੜੇ ਮੈਂ ਬਚਨ ਕਹਿਣ ਲੱਗੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਣੇ ਮਨ ਦੇ ਵਿੱਚ ਵਿਚਾਰਿਓ
ਜਬ ਆਸ ਦੇਹੋ ਕਹੋ ਤਬ ਹੀ
ਤੇ ਜੇ ਕਰਕੇ ਤੁਸੀਂ ਮੈਨੂੰ ਆਗਿਆ ਦਿਓ ਤੇ ਭਰਾਤਾ ਜੀ ਫੇਰ ਹੀ ਮੈਂ ਇਹ ਗੱਲ ਤੁਹਾਡੇ ਤਾਂ ਕਹਾਂਗੇ
ਉਚਰੋ ਨਾ ਕਦਾ ਚਿੱਤੀ ਜਾਂ ਕਬਹੀ
ਤੇ ਆਪਣੇ ਆਪ ਤੋਂ ਮੈਂ ਕਦੇ ਵੀ ਇਹ ਗੱਲ ਇਸ ਤਰ੍ਹਾਂ ਦੀ ਤੁਹਾਡੀ ਆਗਿਆ ਤੋਂ ਬਿਨਾਂ ਨਹੀਂ ਕਹਿ ਸਕਦੇ
ਜਨ ਤਾਰਨ ਬੈਨ ਬਿਨੈ ਸੁਣਕੈ
ਸਤਸੰਗ ਜੀ ਪੁਰਸ਼ਾਂ ਨੂੰ ਤਾਰਨ ਵਾਲੇ ਸਤਿਗੁਰੂ ਬੇਨਤੀ ਦੇ ਬਚਨ ਨਾਨਕੀ ਜੀ ਦੇ ਸੁਣ ਕੇ
ਪ੍ਰਸਿੱਧਤ ਪੇ ਨਮਤਾ ਗੁਣਕੈ
ਨਿਮਰਤਾ ਦਾ ਗੁਣ ਜਿਹੜਾ ਸੀ ਭੈਣ ਜੀ ਦੇ ਅੰਦਰ ਵੇਖ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਬਹੁਤ ਪ੍ਰਸੰਨ ਹੋਏ
ਮਨ ਜਾਨ ਮਨੋਰਥ ਸੰਕ ਬਿਨਾ
ਕਹਿਣ ਲੱਗੇ ਭੈਣ ਜੀ ਜਿਹੜਾ ਤੁਹਾਡੇ ਮਨ ਦਾ ਮਨੋਰਥ ਸੰਕਲਪ ਹੈ ਤੇ ਬਿਨਾਂ ਸ਼ੰਕਾ ਤੋਂ ਮੈਨੂੰ ਦੱਸੋ
ਮੁਖ ਭਾਖੋ ਮੈਂ ਅਨੁਸਾਰ ਸਨਾ
ਤੇ ਮੁਖੋਂ ਤੁਸੀਂ ਕਹਿਣਾ ਕਰੋ ਤੇ ਮੈਂ ਹਮੇਸ਼ਾ ਹੀ ਤੁਹਾਡੇ ਅਨੁਸਾਰ ਹਾਂ
ਤਾਂ ਵਾਕ ਨਾ ਮੋੜ ਸਕੂ ਕਬਹੀ
ਤੁਹਾਡਾ ਵਚਨ ਭੈਣ ਜੀ ਮੈਂ ਕਦੇ ਵੀ ਮੋੜ ਨਹੀਂ ਸਕਦਾ
ਸੁਸਰਾਉਣ ਸੁਸਾ ਕਹੇ ਯੋ ਤਬ ਹੀ
ਸਤਿਗੁਰੂ ਮਹਾਰਾਜ ਜੀ ਦੇ ਐਸੇ ਵਚਨ ਸਾਧ ਸੰਗਤ ਜੀ ਸੁਣ ਕੇ ਤੇ ਭੈਣ ਨਾਨਕੀ ਦੀ ਇਸ ਤਰ੍ਹਾਂ ਕਹਿਣ ਲੱਗੇ
ਗੁਲਵਾਨਨ ਕੀ ਤਨੀਆਂ ਸਦਨਾ
ਵੇਖੋ ਭਰਾਤਾ ਜੀ ਤੇ ਚੰਗੇ ਕੁਲ ਦੀ ਸਪੁੱਤਰੀ ਤੁਹਾਡੀ ਪਤਨੀ ਬਣ ਕੇ ਘਰ ਦੇ ਵਿੱਚ ਆਈ ਹੈ
ਸਨਮਾਨ ਕਰੋ ਨਹਿ ਜੇ ਬਦਨਾ
ਜੇ ਕਰਕੇ ਤੁਸੀਂ ਉਹਨਾਂ ਦੇ ਚਿਹਰੇ ਦਾ ਸਤਿਕਾਰ ਨਹੀਂ ਕਰਦੇ
ਮਾਤ ਪਿਤਾ ਜਬ ਆਵਤ ਹੈ
ਜਦੋਂ ਸੁਲੱਖਣੀ ਦੇ ਮਾਤਾ ਪਿਤਾ ਸਾਨੂੰ ਮਿਲਣ ਵਾਸਤੇ ਆਉਂਦੇ ਨੇ
ਦੁਰਭਾਗ ਅਲਾਏ ਲਜਾਵਤ ਹੈ
ਸਾਨੂੰ ਭੈੜੇ ਬਚਨ ਕਹਿ ਕਹਿ ਕੇ ਬਹੁਤ ਹੀ ਸ਼ਰਮਸਾਰ ਕਰਦੇ ਆ
ਸੰਤੁਸ਼ਨ ਹੋਏ ਰਹੋ ਤਿੰਨ ਤੇ
ਮੈਂ ਉਹਨਾਂ ਦੇ ਬਚਨ ਸੁਣ ਕੇ ਭਰਾਤਾ ਜੀ ਚੁੱਪੀ ਹੋ ਰਹਿੰਦੀ ਹਾਂ
ਮੈਂ ਸਾਹਮਣੇ ਤਾਂ ਬਚਨਾ ਭਨਤੇ
ਉਹਨਾਂ ਦੇ ਸਾਹਮਣੇ ਕੋਈ ਵੀ ਬਚਨ ਨਹੀਂ ਉਚਾਰਦੀ ਹਾਂ
ਤੂੰ ਸੰਤ ਸੁਭਾਏ ਦਇਆ ਸੁਪਗਾ
ਤੁਹਾਡਾ ਜਿਹੜਾ ਸੁਭਾਅ ਸੰਤਾਂ ਵਾਲਾ ਹੈ ਤੇ ਦਇਆ ਦ੍ਰਿਸ਼ਟੀ ਧਰਮ ਐਸੇ ਗੁਣਾਂ ਦੇ ਤਰੰਗਿਆ ਹੋਇਆ
ਉਪਕਾਰ ਵੇਖੇ ਦਿਨ ਰਹਿਣ ਲੱਗਾ
ਤੁਹਾਡਾ ਸੁਭਾਅ ਜਿਹੜਾ ਦੂਜਿਆਂ ਦੇ ਉੱਤੇ ਪਰਉਪਕਾਰ ਕਰਨ ਦੇ ਚ ਲੱਗਾ ਹੋਇਆ ਹੈ
ਕਰੀਏ ਦਲਗੀਰ ਨਾ ਜਾ ਕਰਨੀ
ਇਸ ਵਾਸਤੇ ਆਪਣੀ ਪਤਨੀ ਨੂੰ ਤੁਸੀਂ ਦਲਗੀਰ ਉਦਾਸ ਨਾ ਕਰਿਆ ਕਰੋ
ਬੁਲਵਾਨਣ ਕੀ ਤਨੀਆਂ ਤਰਨੀ
ਔਰ ਚੰਗੀ ਕੁਲ ਦੀ ਤੇ ਇਹ ਪੁੱਤਰੀ ਹੈ ਤੇ ਤੁਹਾਡੀ ਤਰਨੀ ਪਤਨੀ ਬਣੀ ਹੈ
ਗੁਰ ਐਨ ਸੁਣਿਓ ਮੁਖ ਬੈਨ ਕਹੇ
ਸਤਿਸੰਗ ਜੀ ਇਸ ਤਰ੍ਹਾਂ ਨਾਨਕੀ ਜੀ ਦੇ ਵਚਨ ਸੁਣ ਕੇ ਤੇ ਆਪਣੇ ਮੁਖੋਂ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ
ਤਾਂ ਕੌਣ ਪਦਾਰਥਹੀਨ ਰਹੇ
ਭੈਣ ਜੀ ਮੈਨੂੰ ਦੱਸ ਤੇ ਉਹ ਕਿਹੜੇ ਪਦਾਰਥ ਤੋਂ ਖਾਲੀ ਰਹਿੰਦੀ ਹੈ
ਜਿਦ ਚਾਹੇ ਪਚਾਏ ਦਿਓ ਸਭ ਹੀ
ਜੋ ਵੀ ਉਹਨੂੰ ਚਾਹੀਦਾ ਘਰ ਦੇ ਵਿੱਚ ਮੈਂ ਸਾਰੀਆਂ ਚੀਜ਼ਾਂ ਘਰ ਦੇ ਵਿੱਚ ਪਹੁੰਚਾ ਦਿੱਤੀਆਂ ਨੇ ਭੈਣ ਜੀ ਮੈਂ ਕਦੇ ਵੀ ਸੁਲੱਖਣੀ ਦੇ ਹਿਰਦੇ ਨੂੰ ਰੰਜ ਪ੍ਰਸਾਪਣੇ ਰੰਜ ਗੁੱਸੇ ਜਾਂ ਉਦਾਸ ਨਹੀਂ ਕੀਤਾ ਹੈ
ਭਗਨੀ ਕਹਿ ਤੂੰ ਪ੍ਰੀ ਪ੍ਰੇ ਦੀਨਨ ਕੋ
ਭੈਣ ਜੀ ਕਹਿਣ ਲੱਗੇ ਭਰਾਤਾ ਜੀ ਤੁਸੀਂ ਗਰੀਬ ਲੋਕਾਂ ਦੇ ਪਿਆਰੇ ਹੋ
ਸਭ ਦੀਨ ਪਦਾਰਥਹੀਨਨ ਕੋ
ਤੇ ਸਾਰੇ ਜਿਹੜੇ ਪਦਾਰਥ ਤੇ ਗਰੀਬ ਲੋਕਾਂ ਦੇ ਤਾਂ ਹੀ ਹਮੇਸ਼ਾ ਦਿੰਦੇ ਹੋ
ਸਭ ਤੇ ਵੱਧ ਆਦਰ ਹੈ ਮੁਖ ਕੋ
ਸਾਰਿਆਂ ਤੋਂ ਵੱਧ ਜਿਹੜਾ ਹੈ ਤੇ ਉਹ ਇਸਤਰੀ ਦੇ ਮੁੱਖ ਦਾ ਹੀ ਆਦਰ ਸਤਿਕਾਰ ਹੈ
ਕਹੇ ਸੁਖ ਕੋ
ਤੇ ਇਸ ਵਾਸਤੇ ਤੇ ਉਧਰ ਜਿਹੜੇ ਬਚਨ ਨੇ ਹਮੇਸ਼ਾ ਵਾਸਤੇ ਤੀਹ ਕੋ ਪਤ ਵੈਨ ਕਹੇ ਸੁਖ ਕੋ ਤੇ ਇਸਤਰੀ ਨੂੰ ਪਤੀ ਜਿਹੜਾ ਉਹ ਸੁਖ ਵਾਲੇ ਬਚਨ ਹਮੇਸ਼ਾ ਵਾਸਤੇ ਉਚਾਰਨਾ ਕਰੇ
ਪੂਰਾ ਕੰਤ ਨਾ ਬੋਲਤੀਆਂ ਸੋ
ਤੇ ਜਿਹੜੇ ਪਤੀ ਆਪਣੀ ਪਤਨੀ ਦੇ ਨਾਲ ਨਹੀਂ ਬੋਲਦੇ
ਔਰ ਪਦਾਰਥ ਪਾਸ
ਭਾਵੇਂ ਇਸਤਰੀ ਦੇ ਪਾਸ ਸਾਰੇ ਪਦਾਰਥ ਹੀ ਘਰ ਦੇ ਪ੍ਰਾਪਤ ਹੋਣ
ਅੰਚਕ ਸੁਖ ਨਾ ਦੇ ਸਰਬ
ਪਤੀ ਦੇ ਬੁਲਾਏ ਤੋਂ ਬਿਨਾਂ ਤੇ ਉਹ ਪਦਾਰਥ ਜਿਹੜੇ ਤੇ ਬਹੁਤਾ ਸਾਧ ਸੰਗ ਜੀ ਥੋੜੇ ਮਾਤਰ ਵੀ ਸੁਖ ਨਹੀਂ ਦਿੰਦੇ
ਤੰਦਲ ਤੁਖ ਰਾਸ
ਤੇ ਜਿਸ ਤਰ੍ਹਾਂ ਚੌਲ ਕੱਢੇ ਹੋਣ ਤੇ ਚੌਲਾਂ ਦੀ ਜਿਹੜੀ ਫੋਸ ਆ ਉਹ ਵਿਆਪਤੀ ਹੁੰਦੀ ਹੈ ਤੇ ਇਸ ਵਾਸਤੇ ਉਹਦਾ ਕੋਈ ਫਾਇਦਾ ਨਹੀਂ
ਉਟ ਪਛਾਂਦੀ ਮਨ ਮਾਏ ਸੁਸਾ ਤੁਮਰੇ ਸੋ ਕਰੋ
ਕਹਿਣ ਲੱਗੇ ਭੈਣ ਜੀ ਜੋ ਤੁਹਾਡੇ ਮਨ ਦੇ ਖਿਆਲ ਨੇ ਤੇ ਮੈਂ ਉਸੇ ਤਰ੍ਹਾਂ ਕਰਾਂਗਾ
ਆਸ ਮੈਂ ਉਰ ਮਾਹੇ ਧਰੋ
ਹਮੇਸ਼ਾ ਤੁਹਾਡੀ ਆਗਿਆ ਆਪਣੇ ਮਨ ਦੇ ਵਿੱਚ ਰੱਖਾਂਗਾ
ਸੁਲਤਾਨ ਅਬੇ ਇਹ ਜਾਣ ਦਿਜੈ
ਕਹਿਣ ਲੱਗੇ ਭੈਣ ਜੀ ਹੁਣ ਜਿਹੜੀ ਗੱਲਬਾਤ ਤੁਸੀਂ ਪ੍ਰਸੰਗ ਚਲਾਇਆ ਹੋਇਆ ਤੇ ਇਹਨੂੰ ਜਾਣ ਦਿਓ ਇੱਥੇ ਹੀ ਛੱਡ ਦਿਓ
ਬਾਤ ਬਖਾਨਣ ਆਣ ਕਿਜੈ
ਹੋਰ ਕੋਈ ਘਰ ਦੀਆਂ ਗੱਲਾਂ ਬਾਤਾਂ ਜਿਹੜੀਆਂ ਤੁਸੀਂ ਤੋਰ ਨਾ ਕਰੋ ਹੋਰ ਪਾਸੇ ਖਿਆਲ ਪਾਈਏ
ਸੁਣੋ ਸੋਦਰ ਲਾਲ ਸੀ ਰਹਿਣ ਜਨਾ
ਕਹਿਣ ਲੱਗੇ ਭਰਾਤਾ ਜੀ ਮੇਰੀ ਬੇਨਤੀ ਸੁਣੋ ਦਿਨ ਰਾਤ ਮੇਰੇ ਮਨ ਦੇ ਇੱਛਾ ਰਹਿੰਦੀ ਹੈ
ਤੂੰ ਤਾਜ ਪਿੱਠੋਂ ਸੋ ਆਨੰਦ ਕਹਿਣਾ
ਇਸ ਵਾਸਤੇ ਤੁਹਾਡੇ ਘਰ ਦੇ ਵਿੱਚ ਪੁੱਤਰ ਹੋਵੇ ਤੇ ਮੈਂ ਉਸ ਨੂੰ ਵੇਖਾਂ ਤੇ ਮੈਨੂੰ ਬਹੁਤ ਹੀ ਖੁਸ਼ੀਆਂ ਤੇ ਖੇੜੇ ਹੋਣ
ਤੇ ਲਾਲਤ ਹੋਏ ਖੁਸ਼ੀ ਹਮਰੇ
ਤੁਹਾਡੇ ਪੁੱਤਰ ਨੂੰ ਲੜਾ ਕੇ ਤੇ ਮੇਰੇ ਮਨ ਦੇ ਵਿੱਚ ਬਹੁਤ ਹੀ ਖੁਸ਼ੀ ਹੋਵੇਗੀ
ਆਜ਼ਾਦ ਕਰੋ ਟਿਕ ਮੈਂ ਤੁਮਰੇ
ਇਹ ਜਿਹੜੀ ਜਾਚਨਾ ਮੰਗ ਹੈ ਮੈਂ ਆਪ ਜੀ ਦੇ ਪਾਸੋਂ ਕਰਦੀ ਹਾਂ
ਸੁਰਠਾ ਭਈ ਮਨੋਰਥਵਾਨ
ਹਾਂਜੀ ਗੁਰੂ ਨਾਨਕ ਸਾਹਿਬ ਨੇ ਬਚਨ ਕਹਿਤੇ ਭੈਣ ਜੀ ਤੇਰਾ ਸੰਕਲਪ ਜਿਹੜਾ ਉਹ ਪੂਰਾ ਹੋਵੇਗਾ
ਤੂੰ ਭਗਤਨ ਕਰਤਾਰ ਕੀ
ਤੇ ਤੂੰ ਤਾਂ ਕਰਤਾਰ ਵਾਹਿਗੁਰੂ ਪਰਮੇਸ਼ਰ ਦੀ ਭਗਤਣੀ ਹੈ ਭਾਵ ਕੀ ਭਗਤੀ ਕਰਨ ਵਾਲੀ ਹੈ
ਪੂਰੇ ਕਿਰਪਾ ਨਿਧਾਨ
ਤੇਰੇ ਮਨ ਦੀ ਇੱਛਾ ਕਿਰਪਾ ਦਾ ਖਜ਼ਾਨਾ ਵਾਹਿਗੁਰੂ ਪੂਰੀ ਕਰੇਗਾ
ਭਗਤ ਵਛਲ ਵਰ ਬਿਰਦ ਜਿਹੇ
ਭਗਤਾਂ ਦੇ ਨਾਲ ਬਛਲ ਪ੍ਰੇਮ ਕਰਨ ਦਾ ਜਿਸ ਵਾਹਿਗੁਰੂ ਪਰਮੇਸ਼ਰ ਦਾ ਬਹੁਤ ਹੀ ਵੱਡਾ ਬਿਰਦ ਪਾਲਣ ਹੈ
ਭਾਖ ਗਿਰਾ ਸੁਖ ਸਾਗਰ ਜੋ
ਇਸ ਤਰ੍ਹਾਂ ਦੀ ਸਾਧ ਸੰਗ ਜੀ ਬਾਣੀ ਜਿਹੜੀ ਸੀ ਸੁਖਾਂ ਦੇ ਸਮੁੰਦਰ ਸਤਿਗੁਰੂ ਮਹਾਰਾਜ ਜੀ ਨੇ ਉਚਾਰ ਕੇ
ਉਠ ਆਪਣੇ ਆਏ ਉਜਾਗਰ ਜੋ
ਉਜਾਗਰ ਪ੍ਰਗਟ ਸਰੂਪ ਪ੍ਰਕਾਸ਼ ਸਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉੱਠ ਕੇ ਹਟ ਸਾਹਿਬ ਮੋਦੀ ਖਾਨੇ ਦੇ ਵਿੱਚ ਆ ਗਏ
ਭਗਨੀ ਹਰ ਕੀ ਸਰਸੀ ਉਰਮੈ
ਭੈਣ ਨਾਨਕੀ ਸਾਧ ਸੰਗ ਜੀ ਬਹੁਤ ਹੀ ਪ੍ਰਸੰਨ ਤੇ ਖੇੜੇ ਦੇ ਵਿੱਚ ਆ ਗਏ
ਨਵ ਨਿਤ ਆਨ ਪਰੀ ਘਰ ਮੈਂ
ਜਿਸ ਤਰ੍ਹਾਂ ਨਵੇਂ ਨਿਧੀਆਂ ਕਿਸੇ ਗਰੀਬ ਦੇ ਘਰ ਦੇ ਵਿੱਚ ਨੌ ਖਜ਼ਾਨੇ ਆ ਕੇ ਪ੍ਰਾਪਤ ਹੋ ਜਾਣ
ਅਬ ਸੋਦਰ ਬਾਗ ਨਾ ਕੂਰ ਪਇਓ
ਮੇਰੇ ਭਰਾਤਾ ਦਾ ਬਚਨ ਜਿਹੜਾ ਕਦੇ ਵੀ ਝੂਠਾ ਨਹੀਂ ਹੋਇਆ
ਬਹੁ ਬਾਰਨ ਮੈਂ ਪਤਿਆਏ ਲਇਓ
ਬਹੁਤ ਵਾਰੀ ਮੈਂ ਇਹਨਾਂ ਦੇ ਬਚਨ ਨੂੰ ਪਰਤਿਆਇਆ ਪਰਖਿਆ ਹੈ
ਪਰ ਮੋਰ ਮਨੋਰਥ ਹੋਏ ਰਹੇ
ਤੇ ਜੋ ਮੇਰੇ ਮਨ ਦਾ ਸੰਕਲਪ ਹੈ ਉਹ ਜ਼ਰੂਰ ਹੀ ਪੂਰਾ ਹੋਵੇਗਾ
ਸਤਸੰਗ ਸਦਾ ਸਤ ਬਹਿਣ ਕਹੇ
ਸਤ ਦੇ ਮਲਾਪੀ ਗੁਰੂ ਨਾਨਕ ਸਾਹਿਬ ਹਮੇਸ਼ਾ ਸੱਚੇ ਬਚਨ ਹੀ ਕਹਿੰਦੇ ਨੇ
ਦੂਰਾ ਦੁੱਖ ਨਕੰਦਨ ਕੰਦ ਸੁੱਖ
ਆ ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਸੁਖਾਂ ਦੇ ਬੱਦਲ
ਸਦਨ ਲੱਗੇ ਪੁਨ ਜਾਣਾ
ਹੁਣ ਆਪਣੇ ਘਰ ਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਾਣ ਲੱਗ ਪਏ,
ਪ੍ਰਫੁੱਲਿਤ ਕਵਲੇ ਬਦਨਾ,
ਗੁਰੂ ਨਾਨਕ ਸਾਹਿਬ ਦਾ ਚਿਹਰਾ ਜਿਹੜਾ ਸੀ ਕਵਲਵਾਨ ਖਿੜਿਆ ਹੋਇਆ,
ਨਦਨ ਕੁੰਦ ਦੁਤਵਾਨਾ,
ਜੋ ਗੁਰੂ ਨਾਨਕ ਸਾਹਿਬ ਦੇ ਚਿੱਟੇ ਦੰਦ ਨੇ ਜਿਵੇਂ ਮਰਦਵਾਨ ਤੇ ਸਾਹਿਬ ਸਾਂਝੀ ਚਿੱਟੇ ਫੁੱਲ ਨੇ, ਤੇ ਇਸ ਢੰਗ ਦੇ ਨਾਲ ਚਮਕ ਰਹੇ ਆ।
ਟੋਟ ਕਛਾਂਦੀ ਦਿਨ ਆਪਣ ਮੈਂ ਨਿਸ ਧਾਮ ਰਹੇ,
ਗੁਰੂ ਨਾਨਕ ਸਾਹਿਬ ਦਿਨ ਨੂੰ ਹੱਟ ਸਾਹਿਬ ਦੇ ਕੰਮ ਕਰਦੇ ਤੇ ਰਾਤ ਨੂੰ ਆਪਣੇ ਘਰ ਦੇ ਚਾਹੁੰਦੇ ਨੇ।
ਜੇ ਪਾਵਕ ਵਾਕ ਅਮੰਕ ਦਹੈ,
ਤੇ ਜਿਨ੍ਹਾਂ ਦੇ ਪਵਿੱਤਰ ਜਿਹੜੇ ਬਚਨ ਨੇ ਅਗਵਾਨ ਤੇ ਉਹ ਸਾਧ ਸੰਗਤ ਜੀ ਇਸ ਤਰ੍ਹਾਂ ਸਾੜ ਦਿੰਦੇ ਪਾਪਾਂ ਦੀਆਂ ਲੱਕੜਾਂ ਨੂੰ।
ਹਰਖਿੰ ਸੋਹ ਔਰ ਸੋਗ ਸਮਾਨ ਜਿਸੈ,
ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਖੁਸ਼ੀ ਤੇ ਸੋਗ ਜਿਹੜਾ ਉਹ ਇੱਕੋ ਜਿਹੀ ਵਿਅਕਤੀ ਆ ਦੋਹਾਂ ਦੇ ਵਿੱਚ।
ਜਦ ਕੇ ਦੁੱਖ ਸੁੱਖ ਨਾ ਵਿਆਪਤ ਸੈ,
ਸੰਸਾਰ ਦੇ ਦੁੱਖ ਤੇ ਸੁੱਖ ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਨਹੀਂ ਲੱਗ ਸਕਦੇ।
ਉਹ ਕੀਰਤ ਵੀ ਸੁਲਤਾਨਪੁਰੇ,
ਇਸ ਤਰ੍ਹਾਂ ਸੁਲਤਾਨਪੁਰ ਸਾਹਿਬ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਬਹੁਤ ਕੀਰਤੀ ਜਸ ਫੈਲ ਗਿਆ।
ਨਰ ਮਹੂਰ ਮਹੂ ਉਚਰੇ,
ਜਿੰਨੇ ਵੀ ਇਸਤਰੀ ਪੁਰਸ਼ ਨਗਰ ਵਿੱਚ ਰਹਿਣ ਵਾਲੇ ਪੁਨਾ ਪੁਨਾ ਸਤਿਗੁਰੂ ਮਹਾਰਾਜ ਜੀ ਦਾ ਜਸ ਉਚਾਰਦੇ ਆ।
ਬਹੁ ਦੀਨਨ ਦਾ ਉਪਕਾਰ ਕਰੈ,
ਬਹੁਤ ਸਾਰਾ ਗਰੀਬਾਂ ਨੂੰ ਦਾਨ ਦੇਣ ਦਾ ਸਤਿਗੁਰੂ ਮਹਾਰਾਜ ਜੀ ਪਰ ਉਪਕਾਰ ਕਰਦੇ ਆ।
ਮਨ ਲਾਲਸ ਨਾ ਮਨ ਮਾਹੇ ਧਰੈ,
ਦੀ ਲਾਲਸ ਇੱਛਾ ਆਪਣੇ ਮਨ ਦੇ ਨਹੀਂ ਧਾਰਦੇ।
ਇਸ ਉਦਾਹਰਨ ਔਰ ਵੀਓ,
ਗੁਰੂ ਨਾਨਕ ਸਾਹਿਬ ਦੇ ਬਰਾਬਰ ਤੇ ਵੀਓ ਦੂਜਾ ਹੋਰ ਕੀ ਉਦਾਰ ਖੁੱਲ ਦਿਲਾ ਦਾਤਾ ਨਹੀਂ ਹੋ ਸਕਦਾ।
ਨਰ ਜਾਤ ਜੋ ਨਾ ਸ਼ੂਸ ਗਏ,
ਜਿਸ ਬੰਦੇ ਨੇ ਵੀ ਆ ਕੇ ਗਰੀਬ ਮਨ ਤੇ ਨੇ ਮੰਗਿਆ ਉਹ ਖਾਲੀ ਨੀ ਕਦੇ ਗਿਆ।
ਪਰ ਹੂਦ ਸਮਾਂ ਨਿਜ ਦੇਖ ਸੋ ਦੇਖ ਸੋ ਦੇ,
ਕਹਿੰਦੇ ਜਿਹੜਾ ਇੰਦਰ ਹੈ ਤੇ ਉਹ ਸਮਾਂ ਦੇਖ ਕੇ ਇਸ ਟਾਈਮ ਦੇ ਵਿੱਚ ਕੁਝ ਦਾਨ ਦੇਣਾ ਤੇ ਸਮਾਂ ਦੇਖ ਕੇ ਦਾਨ ਦਿੰਦਾ।
ਇਸ ਕਾਲ ਵਿਚਾਰਨ ਨਾਹੀਂ ਕਦੇ,
ਗੁਰੂ ਨਾਨਕ ਸਾਹਿਬ ਦੇ ਮਨ ਦੇ ਸਮੇਂ ਦੀ ਵਿਚਾਰ ਹੀ ਕੋਈ ਨੀ, ਕਿਸੇ ਸਮੇਂ ਵੀ ਕੋਈ ਆ ਜਾਵੇ ਤੇ ਉਸ ਨੂੰ ਦੇ ਹੀ ਜਾਂਦੇ ਨੇ।
ਕਰਨਾ ਲੈ ਕੋਮਲ ਹੈ ਮਨਿਆ,
ਸਤਿਗੁਰੂ ਮਹਾਰਾਜ ਜੀ ਦਾ ਮਨ ਬਹੁਤ ਕੋਮਲ ਹੈ ਤੇ ਕਿਰਪਾ ਦਿਆਲੇ ਘਰ ਹਨ।
ਪਰ ਪੀਰ ਪਰਾਏ ਪਰੇ ਪ੍ਰਣਿਆ,
ਤੇ ਜਿਹੜਾ ਗੁਰੂ ਨਾਨਕ ਸਾਹਿਬ ਦੀ ਪ੍ਰਣਿਆ ਸ਼ਰਨ ਵਿੱਚ ਪੈ ਜਾਂਦਾ ਤੇ ਉਸ ਦੀ ਪੀੜਾ ਜਿਹੜੀ ਉਸ ਨੂੰ ਪਰੇ ਕਰ ਦਿੰਦੇ, ਦੂਰ ਕਰ ਦਿੰਦੇ, ਪ੍ਰਾਣ ਦੀ ਪੀੜਾ ਨੂੰ ਹਰ ਦਿੰਦੇ ਨੇ।
ਸਤਸੀਲ ਸਮੇਤ ਸਦਾ ਸਰਸਾ,
ਇਸ ਤਰ੍ਹਾਂ ਸੀਲ ਸੁਭਾਅ ਸਾਧ ਸੰਗਤ ਜੀ ਤੇ ਨਿੱਘਾ ਤੇ ਐਸਾ ਹਮੇਸ਼ਾ ਹੀ ਗੁਰੂ ਨਾਨਕ ਸਾਹਿਬ ਦਾ ਚਿਹਰਾ ਜਿਹੜਾ ਉਹ ਖਿੜਿਆ ਰਹਿੰਦਾ ਰੁਪਾ ਦੇ ਸਹਿਤ। ਜਿਨ੍ਹਾਂ ਦੇ ਸਰੀਰ ਨੂੰ ਕੋਈ ਵੀ ਵਿਕਾਰ ਜਿਹੜਾ ਉਹ ਸ਼ੋਅ ਨਹੀਂ ਸਕਿਆ।
ਦੋਹਰਾ ਜੇ ਨਿੰਦਕ ਬਿੰਦਤ ਨਹੀਂ,
ਇੰਦਰ ਸਾਹਿਬ ਸਿੰਘ ਜਿਹੜੇ ਸੁਲਤਾਨਪੁਰ ਦੇ ਨਿੰਦਕ ਬੰਦੇ, ਕਿਉਂਕਿ ਨਿੰਦਕ ਵੀ ਨਾਲ ਹੀ ਚੱਲਦੇ ਨੇ ਤੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਜਸ ਨੂੰ ਜਾਣਦੇ ਨੇ।
ਨਿੰਦਤ ਜਾਂ ਬਿਦ ਸੋਏ,
ਗੁਰੂ ਨਾਨਕ ਸਾਹਿਬ ਦੀ ਇਸ ਤਰ੍ਹਾਂ ਦੇ ਨਾਲ ਨਿੰਦਿਆ ਕਰੀ ਜਾਂਦੇ ਨੇ।
ਮਾਸਰ ਏਕ ਪਰਾਏ ਹੈ,
ਕਹਿੰਦੇ ਜਿਹੜਾ ਦੌਲਤਾਂ ਦਾ ਮੋਦੀ ਨਾਨਕ ਇੱਕ ਦਿਨ ਭੱਜ ਜਾਵੇਗਾ।
ਦੁਰਕਨ ਧਨ ਕੋ ਖੋਏ,
ਇਹ ਦੌਲਤਾਂ ਦਾ ਧਨ ਜਿਹੜਾ ਹੈ ਮੋਦੀ ਖਾਨੇ ਦਾ ਬਰਬਾਦ ਕਰਕੇ ਤਾਂ ਗਰੀਬਾਂ ਨੂੰ ਬਟਾਈ ਜਾਂਦਾ ਸਾਰਾ ਨੂੰ।
ਸੋਰਠਾ ਕੈਦੋ ਬੰਦਿਓ ਜਾਏ,
ਜਾਇਸ ਨੂੰ ਫੜ ਕੇ ਕੈਦੇ ਚ ਪਾ ਦੇਣਗੇ।
ਦੌਲਤ ਖਾਨ ਨਵਾਬ ਕੇ,
ਦੌਲਤ ਖਾਨ ਨਵਾਬ ਦੇ ਜਿਹੜੇ ਸਿਪਾਹੀ ਹਨ
ਕਠੋਰ ਸੁਭਾਏ,
ਕਿਉਂਕਿ ਤੁਰਕਾਂ ਦਾ ਸੁਭਾਅ ਬਹੁਤ ਹੀ ਕਰੜਾ ਹੈ।
ਕਦੇ ਨਹੀਂ ਲੀਏ ਬਿਨਾ,
ਤੇ ਹਿਸਾਬ ਜਿਹੜਾ ਪੂਰਾ ਕੀਤੇ ਤੋਂ ਬਿਨਾ ਦੌਲਤ ਖਾਂ ਕਦੇ ਵੀ ਇਹਨਾਂ ਨੂੰ ਛੱਡੇਗਾ ਨਹੀਂ।
ਕੋਟ ਕਛੰਦ ਇੱਕ ਦੌਲਤ ਖਾਂ ਟਿਕ ਜਾਏ ਕਹੈ,
ਦੌਲਤ ਖਾਂ ਜਿਹੜਾ ਗਵਰਨਰ ਇਸ ਇਲਾਕੇ ਦਾ ਤੇ ਉਹਦੇ ਪਾਸ ਜਾ ਕੇ ਇਉਂ ਚੁਗਲੀਆਂ ਕਰਦੇ ਆ।
ਬਿਤੋਂ ਬਿਤ ਖੋਤ ਨਾ ਸਾਰ ਲਹੈ,
ਕਹਿੰਦੇ ਤੇਰਾ ਮੋਦੀ ਨਾਨਕ ਪ੍ਰਗਟੀ ਧਨ ਗਵਾਈ ਜਾਂਦਾ, ਤੂੰ ਕਦੇ ਖਬਰੇ ਨੀ ਲੈਂਦਾ।
ਸਭ ਖੋਏ ਭਲਾਇਨ ਹੋਏ ਚਲਾ,
ਜਿਸ ਵੇਲੇ ਸਾਰਾ ਧਨ ਇਹਨੇ ਬਰਬਾਦ ਕਰ ਦਿੱਤਾ ਤੇ ਇੱਥੋਂ ਭੱਜ ਜਾਵੇਗਾ।
ਬਹਰੋਂ ਬਸ ਤੋਹੇ ਨਾ ਔਰ ਚਲਾ,
ਫਿਰ ਤੇਰਾ ਬਸ ਪੇਸ਼ ਜੋਰ ਕੋਈ ਵੀ ਬਲ ਨਹੀਂ ਚੱਲੇਗਾ।
ਸੁਣ ਦੌਲਤ ਖਾਂ ਉਰ ਮੈਂ ਭਰਮੈਂ,
ਚੁਗਲਾਂ ਦੇ ਬਚਨਾਂ ਨੂੰ ਸੁਣ ਕੇ ਦੌਲਤ ਖਾਂ ਸਾਹਿਬ ਸਿੰਘ ਜੀ ਮਨ ਦੇ ਵਿੱਚ ਭਰਮ ਜਾਂਦਾ।
ਬੁਲਵਾਏ ਦਇਆ ਨਿਤ ਕੋ ਘਰ ਮੈਂ,
ਦਇਆ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਨੂੰ ਆਪਣੇ ਘਰ ਦੇ ਵਿੱਚ ਬੁਲਾਉਂਦਾ ਹੈ ਦਫ਼ਤਰ ਵਿੱਚ।
ਪਸ਼ਚਾਤ ਹੈ ਹਿਸਾਬ ਹੀ ਨਵੇਰ ਲਿਜੈ,
ਕਹਿੰਦਾ ਕਿ ਜਿਹੜਾ ਪਿਛਲੇ ਮਹੀਨੇ ਦਾ ਹਿਸਾਬ ਹੈ ਤੇ ਮੁਨਸ਼ੀ ਦੇ ਨਾਲ ਬੈਠ ਕੇ ਨਿਬੇੜ ਲਵੋ।
ਹੁਣ ਅਗਰ ਜੇ ਲੈ ਧਨ ਕਾਰ ਕਿਜੈ,
ਫਿਰ ਅੱਗੇ ਤੋਂ ਹੋਰ ਧਨ ਲੈ ਕੇ ਆਪਣਾ ਕਾਰੋਬਾਰ ਜਿਹੜਾ ਉਸ ਨੂੰ ਮੋਦੀ ਖਾਨੇ ਦਾ ਚਲਾਉਣਾ ਕਰੋ।
ਨਵੀਂ ਸਿੰਘ ਕੇ ਸੰਗ ਮਿਲ,
ਨਵੀਂ ਸਿੰਘ ਮੁਨਸ਼ੀ ਦਾ ਨਾਂ, ਉਸ ਦੇ ਨਾਲ ਬੈਠ ਕੇ
ਲੇਖਾ ਹੋਵੇ ਪੂਰ,
ਬੜਾ ਸਾਰਾ ਜਿਹੜਾ ਹਿਸਾਬ ਕਿਤਾਬ ਹੁੰਦਾ। ਆਉਂਦਾ ਹੈ।
ਲਿਖਸੇ ਸ੍ਰੀ ਗੁਰੂ ਸੇਖ ਧਾਨਾ,
ਗੁਰੂ ਨਾਨਕ ਸਾਹਿਬ ਦਾ ਧਨ ਜਿਹੜਾ ਫੇਰ ਵੀ ਲੇਖੇ ਚ ਵੱਧਦਾ ਹੀ ਨਿਕਲਦਾ।
ਲੱਜ ਧਿਆਨ ਕੂਰ,
ਜਿਹੜੇ ਝੂਠੇ ਪੁਰਸ਼ ਚੁਗਲ ਨੇ ਤੇ ਉਹਨਾਂ ਦੇ ਮੂੰਹ ਤੇ ਸ਼ਰਮਿੰਦੇ ਹੋ ਜਾਂਦੇ ਆ।
ਕੋਟ ਕਸ਼ਾਂਦੀ ਤਨ ਆਨਤ ਨਾਨਕ ਜੀ ਸਦਨੰ,
ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਆਪਣੇ ਘਰ ਦੇ ਜਿਹੜਾ ਵਾਧੇ ਦਾ ਧਨ ਉਸ ਨੂੰ ਲਿਆਉਂਦੇ ਨੇ।
ਨਿੰਦਕ ਕੋ ਲੱਜਤ ਬਰਨ ਬਦਨੰ,
ਜਿਹੜੇ ਨਿੰਦਕ ਲੋਕ ਨੇ ਉਹਨਾਂ ਦੇ ਚਿਹਰੇ ਨੂੰ ਸ਼ਰਮਸਾਰ ਕਰਕੇ,
ਜਲ ਜਾਤਰ ਦੇ ਬਲ ਨਾਹੀ ਚੱਲੈ,
ਫਿਰ ਉਹਨਾਂ ਦੇ ਹਿਰਦੇ ਸੜ ਜਾਂਦੇ ਈਰਖਾ ਦੇ ਨਾਲ, ਕੋਈ ਵਾਹ ਪੇਸ਼ ਨਿੰਦਕਾਂ ਦੀ ਨਹੀਂ ਚੱਲਦੇ।
ਜੇ ਰਿੰਗਣ ਜੋਤ ਨਾ ਪਾਨ ਤਲੈ,
ਜਿਸ ਤਰ੍ਹਾਂ ਰਿੰਗਣ ਜੋਤੀ ਹੁੰਦਾ ਟਟਹਿਣਾ ਜਿਹੜਾ ਜੁਗ ਨੂੰ, ਤੇ ਉਹ ਸੂਰਜ ਦੇ ਪ੍ਰਕਾਸ਼ ਨੂੰ ਦਵਾ ਨਹੀਂ ਸਕਦਾ, ਇਸ ਤਰ੍ਹਾਂ ਨਿੰਦਕ ਗੁਰੂ ਨਾਨਕ ਸਾਹਿਬ ਦੇ ਪ੍ਰਤਾਪ ਨੂੰ ਦਵਾ ਨਹੀਂ ਸਕਦੇ।
ਕਾ ਭਾਵਤ ਜਾਣ ਸੋ ਚੋਰਨ ਕੋ,
ਕਹਿੰਦੇ ਜਿਹੜੀ ਚੰਦ ਦੀ ਚਾਨਣੀ ਤੇ ਉਹ ਚੋਰਾਂ ਨੂੰ ਕਿੱਥੇ ਚੰਗੀ ਲੱਗਦੀ, ਉਹ ਤਾਂ ਕਹਿੰਦੇ ਅੰਧੇਰਾ ਹੀ ਪਿਆਰ ਹੈ, ਅਸੀਂ ਚੋਰੀਆਂ ਕਰੀਏ।
ਔਰ ਪੂਰਬ ਸੂਰਤ ਜੋਰ ਨਾ ਕੋ,
ਇਸ ਤਰ੍ਹਾਂ ਨਿੰਦਕ ਲੋਕ ਜਦੋਂ ਨਹੀਂ ਉਹਨਾਂ ਦੀ ਬਾਹ ਪੇਸ਼ ਚੱਲਦੀ ਤੇ ਬਹੁਤ ਹੀ ਝੋਰਾ ਕਰਦੇ ਆ।
ਸਮਾਜ ਦੇ ਕੇ ਵਿਸ਼ੇਸ ਰਹਿ,
ਹਿਰਦੇ ਚ ਬਹੁਤ ਹੀ ਹੈਰਾਨ ਹੋ ਰਹਿੰਦੇ ਨੇ।
ਤੂੰ ਬਿਤਨੀਤ ਲੁਟਾਤ ਹੈ,
ਕਹਿੰਦੇ ਵੇਖੋ ਇਹ ਤੇ ਸਾਹਮਣੇ ਧਨ ਜਿਹੜਾ ਹੈ ਮੋਦੀ ਖਾਨੇ ਚ ਦੇਖਦੇ ਆ, ਸਭ ਦੇ ਲੁਟਾਏ ਜਾਂਦੇ, ਫੇਰ ਘਾਟਾ ਨੀ ਉਹਨਾਂ ਨੂੰ ਪੈਂਦਾ।
ਉਪਮਾ ਸਮ ਚੰਦ ਸਮੈ ਤੇ ਪੀ,
ਇਸ ਵਾਸਤੇ ਚੰਦਰਮਾ ਵਾਂਗ ਗੁਰੂ ਨਾਨਕ ਸਾਹਿਬ ਦੀ ਉਪਮਾ ਜਿਹੜੀ ਸੀ ਫੈਲ ਗਈ ਚਾਨਣੀ ਵਾਂਗ।
ਇਹ ਕੀਰਤ ਜਾਣ ਮਨੋਗ ਸੋ ਪੀ,
ਇਸ ਦੀ ਜਿਹੜੀ ਕੀਰਤੀ ਹੈ ਤੇ ਉਹ ਸਾਧ ਸੰਗਤ ਜੀ ਮਨੋਗ ਸੁੰਦਰ ਫੈਲ ਗਈ ਹੈ, ਬੜੀ ਭਾਰੀ ਚਾਨਣੀ ਵਾਂਗ।
ਜਦਮੀਤ ਚਕੋਰਾ ਜੇ ਚਸੇ ਚਾਹਤ ਹੈ,
ਜਿਹੜੇ ਚਕੋਰਾਂ ਵਾਂਗ ਸਤਿਗੁਰਾਂ ਦੇ ਮਿੱਤਰ ਨੇ, ਉਹ ਤਾਂ ਗੁਰੂ ਨਾਨਕ ਸਾਹਿਬ ਦੇ ਜਸ ਦੀ ਚਾਨਣੀ ਪ੍ਰਕਾਸ਼ ਨੂੰ ਚਾਹੁੰਦੇ, ਹੋਰ ਗੁਰੂ ਨਾਨਕ ਸਾਹਿਬ ਦਾ ਜਸ ਹੋਏ, ਮਿੱਤਰ ਤਾਂ ਇਹ ਚਾਹੁੰਦੇ ਆ।
ਚਕਵਾ ਸਮ ਨਿੰਦਕ ਦਾਹਤ ਹੈ,
ਤੇ ਚਕਵਿਆਂ ਵਾਂਗ ਜਿਹੜੇ ਨਿੰਦਕ ਨੇ ਤੇ ਉਹ ਸੜਦੇ ਨੇ, ਕਿਉਂਕਿ ਸਾਹਿਬ ਸੰਗਤ ਜੀ ਚਕਵੇ ਤੇ ਚਕਵੀ ਦਾ ਮਿਲਾਪ ਸੂਰਜ ਦੇ ਚੜ੍ਹੇ ਤੇ ਹੁੰਦਾ ਹੈ, ਉਹ ਚੰਦ ਨੂੰ ਵੇਖ ਕੇ ਕਿੱਥੇ ਖੁਸ਼ ਨੇ। ਇਸ ਵਾਸਤੇ ਨਿੰਦਕ ਲੋਕ ਚਕਵਿਆਂ ਵਾਂਗ ਗੁਰੂ ਨਾਨਕ ਸਾਹਿਬ ਦੇ ਜਸ ਦੀ ਚਾਨਣੀ ਨੂੰ ਵੇਖ ਕੇ ਚੰਦਰਮਾ ਜੀ ਨੂੰ ਬਹੁਤ ਹੀ ਸੜਦੇ ਨੇ।
ਨਿੰਦੇ ਕੀਰਤ ਹੋਏ ਕੋਈ ਕਰਮ,
ਇਸ ਵਾਸਤੇ ਕੋਈ ਤਾਂ ਨਿੰਦਿਆ ਕਰਦਾ ਗੁਰੂ ਨਾਨਕ ਸਾਹਿਬ ਦੀ, ਕੋਈ ਗੁਰੂ ਨਾਨਕ ਸਾਹਿਬ ਦਾ ਜਸ ਕਰ ਰਿਹਾ।
ਸਭ ਸੰਗ ਰਹੇ ਗੁਰ ਏਕ ਸਰੰਗ,
ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਰਿਆਂ ਦੇ ਨਾਲ ਇੱਕੋ ਜਿਹਾ ਹੀ ਆਪਣਾ ਸੁਭਾਅ ਰੱਖਦੇ ਆ।
ਦਿਲ ਭੇਦ ਲਖੇ ਨਹਿ ਗਿਆਨ ਖਨੰ,
ਇਸ ਵਾਸਤੇ ਗੁਰੂ ਨਾਨਕ ਸਾਹਿਬ ਦੇ ਭੇਦ ਨੂੰ ਨਹੀਂ ਇਹ ਲੋਕ ਜਾਣਦੇ। ਗੁਰੂ ਨਾਨਕ ਸਾਹਿਬ ਗਿਆਨ ਦਾ ਘਨ ਬੱਦਲ ਸਰੂਪ ਹਨ, ਇੱਕ ਰਸ
ਸਮ ਸੂਰਜ ਕੇ ਤਮ ਦੇਤ ਹਨ,
ਤੇ ਸੂਰਜ ਵਾਂਗ ਗੁਰੂ ਨਾਨਕ ਦੇਵ ਮਹਾਰਾਜ ਜੀ ਅਗਿਆਨ ਦੇ ਅੰਧੇਰੇ ਨੂੰ ਨਾਸ਼ ਕਰ ਦਿੰਦੇ ਹਨ।
ਦੋਹਰਾ ਸ੍ਰੀ ਅੰਗਦ ਟਿਕ ਅਪਰ ਸਿੱਖ,
ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਾਸ ਹੋਰ ਸਿੱਖ ਵੀ ਕਥਾ ਸੁਣਦੇ ਸੀ ਖਡੂਰ ਸਾਹਿਬ ਵਿੱਚ।
ਪ੍ਰਸ਼ਨ ਕੀਨ ਹਿਤ ਲਾਏ,
ਬੜਾ ਪ੍ਰੇਮ ਲਾ ਕੇ ਉਹਨਾਂ ਨੇ ਸਵਾਲ ਕੀਤਾ।
ਕਰਤ ਭਲਾ ਸਭ ਕੋ ਗੁਰੂ,
ਕਹਿਣ ਲੱਗੇ ਗੁਰੂ ਨਾਨਕ ਸਾਹਿਬ ਤਾਂ ਹੈ ਗੁਰੂ ਅੰਗਦ ਦੇਵ ਮਹਾਰਾਜ ਸਾਰਿਆਂ ਦਾ ਭਲਾ ਕਰਦੇ ਸੀ।
ਤੂੰ ਬੁਰਾ ਕਮਾਏ,
ਆਹ ਜਿਹੜੇ ਦੁਸ਼ਟ ਬੰਦੇ ਆ ਨਿੰਦਕ ਬੰਦੇ, ਤੇ ਗੁਰੂ ਨਾਨਕ ਸਾਹਿਬ ਦਾ ਕਿਉਂ ਬੁਰਾ ਕਰ ਰਹੇ ਸੀ।
ਸ੍ਰੀ ਬਾਲਾ ਸੁੰਦਰ ਵਾਚੀ ਸਵਈਆ ਸੁਣੀਏ ਮਨ ਧਾਰ ਇਕਾਗਰ ਕੋ,
ਆਦੇ ਭਾਈ ਬਾਲਾ ਸੰਧੂ ਗੋਦ ਦੇ ਉਚਾਰ ਦੇ ਅੱਗੇ ਇਤਿਹਾਸ ਹੁਣ ਇਸ ਦਾ ਜਵਾਬ ਆ ਰਿਹਾ, ਤੇ ਕਹਿੰਦੇ ਸੁਣੋ ਤੇ ਮਨ ਦੇ ਵਿੱਚ ਮਨ ਨੂੰ ਇਕਾਗਰ ਕਰਕੇ, ਤੇ ਇਹ ਜਿਹੜਾ ਇਤਿਹਾਸ ਗੁਰੂ ਨਾਨਕ ਸਾਹਿਬ ਦਾ,
ਇਹ ਸ੍ਰੀ ਗੁਰੂ ਕੋ ਇਤਿਹਾਸ ਪਨੀਤਾ,
ਗੁਰੂ ਨਾਨਕ ਸਾਹਿਬ ਦਾ ਜਿਹੜਾ ਇਤਿਹਾਸ ਹੈ, ਇਤਿਹਾਸ ਹੁੰਦਾ ਬੀਤੀ ਹੋਈ ਜੀਵਨ ਦੀ ਗਾਥਾ ਜਿਹੜੀ ਹੈ, ਤੇ ਬਹੁਤ ਹੀ ਪਵਿੱਤਰ ਹੈ।
ਦ੍ਰਿਸ਼ਟਾਂਤ ਵਿਖਿਆਤ ਇਹ ਅਮਨੀ ਪਾਰੀ,
ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਖਿਆ ਕਿ ਧਰਤੀ ਦੇ ਉੱਤੇ ਪ੍ਰਗਟ ਹੀ ਇਹ ਦ੍ਰਿਸ਼ਟਾਂਤ ਵਰਤ ਰਿਹਾ ਹੈ,
ਤਾਂ ਇਹ ਸੁਣਾਏ ਕਹੋ ਸੁਰਮਿਤਾ,
ਤੇ ਇਸ ਵਾਸਤੇ ਉਹ ਸੁਣਾਉਂਦੇ ਹਾਂ, ਤੇ ਹੇ ਮਿੱਤਰੋ ਤੇ ਸਰੋਤਿਓ ਸੁਣਨਾ ਕਰੋ।
ਪਰ ਇੱਕ ਰਸਾਲ ਵਿਸਾਲ ਖਰਾ,
ਹੁਣ ਇਸ ਸਵਾਲ ਦੇ ਜਵਾਬ ਸਤਸੰਗ ਜੀ ਦੇ ਰਹੇ ਨੇ, ਤੇ ਕਹਿੰਦੇ ਇੱਕ ਬਿਰਸ਼ ਅੰਬ ਦਾ ਤੇ ਬਹੁਤ ਹੀ ਸੁੰਦਰ ਖੜਾ ਸੀ,
ਪਰ ਸੁੰਦਰ ਸੋ ਫਲ ਸੰਗ ਨਮੀਤਾ,
ਤੇ ਉਹਦੇ ਸੁੰਦਰ ਫਲ ਸੀ ਤੇ ਸਤਸੰਗ ਜੀ ਪੱਤਰੇ ਸਨ, ਤੇ ਫਲ ਲਾ ਕੇ ਲੱਗ ਕੇ ਅੰਬ ਦਾ ਬਿਰਸ਼ ਬਹੁਤ ਹੀ ਥੱਲੇ ਨੂੰ ਨਿਵਿਆ ਹੋਇਆ ਸੀ।
ਪੰਥ ਚੱਲਣ ਤੇ ਆਏ ਗਏ ਉਹ ਨਰ,
ਕਹਿੰਦੇ ਨੇ ਕਿ ਉੱਥੇ ਇੱਕ ਚੱਲਦਾ ਚੱਲਦਾ ਪੰਥੀ ਜਿਹੜਾ ਰਾਹੀ ਸੀ, ਤੇ ਉਹ ਬਿਰਸ਼ ਦੇ ਥੱਲੇ ਆ ਗਿਆ, ਅੰਬ ਦੇ ਬਿਰਸ਼ ਦੇ ਥੱਲੇ।
ਸਾਧਵ ਤੇਜੇ ਵਿਆਕੁਲ ਚੀਤਾ।
ਤੇ ਜਿਸ ਦਾ ਚਿੱਤ ਧੁੱਪ ਦੀ ਤਪਤ ਦੇ ਨਾਲ ਬਹੁਤ ਹੀ ਘਬਰਾਇਆ ਹੋਇਆ ਸੀ,
ਸ਼ਰਮ ਸੀਕਰ ਆਨਣ ਪੈ ਜੇ ਕੇ
ਚਲਦਿਆਂ ਚਲਦਿਆਂ ਤੇ ਜਿਸ ਦੇ ਚਿਹਰੇ ਦੇ ਉੱਤੇ ਸਾਰੇ ਸਰੀਰ ਦੇ ਉੱਤੇ ਮੁੜਕੇ ਦੀਆਂ ਬੂੰਦਾਂ ਪ੍ਰਗਟ ਹੋਈਆਂ ਸਨ।
ਪਦਵੀ ਪਦਸੋਂ ਚਲਚੋ ਗਏ ਹਾਰੀ।
ਇਸੇ ਤਰ੍ਹਾਂ ਪਦਵੀ ਪਦ ਪੈਰਾਂ ਦੇ ਨਾਲ ਪਦਵੀ ਧਰਤੀ ਦੇ ਉੱਤੇ ਚੱਲਦਾ ਤੇ ਜਿਹੜਾ ਥੱਕ ਗਿਆ ਸੀ ਬੜਾ ਭਾਰੇ।
ਅਵਲੋਕ ਰਸਾਲ ਸੋ ਸ਼ਾਹੇ ਭਲੀ।
ਉਹਨੇ ਵੇਖਿਆ ਕਿ ਅੰਬ ਦਾ ਬਿਰਸ਼ ਹੈ ਤੇ ਇਸ ਦੀ ਛਾਂ ਬੜੀ ਸੁੰਦਰ ਹੈ। ਛਾਂ ਨੂੰ ਵੇਖ ਕੇ
ਬੈਠ ਗਏ ਭਇਓ ਆਨੰਦ ਭਾਰੀ।
ਅੰਬ ਦੇ ਬਿਰਸ਼ ਦੇ ਥੱਲੇ ਬੈਠ ਗਿਆ, ਠੰਡੀ ਹਵਾ ਲੱਗੀ, ਬਿਰਸ਼ ਨੇ ਛਾਂ ਦਿੱਤੀ ਤੇ ਇਹਨੂੰ ਕੁਝ ਹੌਸਲਾ ਹੋਇਆ, ਭਾਰੀ ਸੁੱਖ ਹੋਇਆ, ਮੁੜਕਾ ਸੁੱਕ ਗਿਆ ਇਸਦਾ।
ਸੁੱਖ ਪਾਏ ਪਿੱਛੇ ਤੇ ਕੇ ਫਲ ਜੋ।
ਤੇ ਸੁੱਖ ਪਾ ਕੇ ਸਾਧ ਸੰਗਤ ਜੀ ਇਸ ਬਿਰਸ਼ ਦੇ ਅੰਬ ਦੇ ਫਲ ਵੀ ਦੇਖਣਾ ਕੀਤੇ।
ਕਰ ਦੰਡ ਬਗਾਏ ਕਹਿ ਤਾਹੇ ਕਹਿ ਮਾਰੀ।
ਕਹਿੰਦੇ ਹੱਥ ਵਿੱਚ ਡੰਡਾ ਫੜਿਆ ਸੀ ਤੇ ਬਗਾ ਕੇ ਬਿਰਸ਼ ਦੇ ਮਾਰਿਆ ਫਲ ਤੋੜਨ ਵਾਸਤੇ ਉਸਨੇ।
ਤਨ ਖਾਏ ਕੇ ਮਾਰ ਦੇ ਫਲ ਸੁੰਦਰ।
ਕਹਿੰਦੇ ਨੇ ਕਿ ਬਿਰਸ਼ ਕਿੱਡਾ ਪਰਉਪਕਾਰੀ ਤੇ ਉਹਨੇ ਡੰਡੇ ਦੀ ਮਾਰ ਖਾ ਕੇ ਸੋਹਣੇ ਅੰਬ ਦੇ ਫਲ ਜਿਹੜੇ ਸੀ ਇਸ ਮਨੁੱਖ ਨੂੰ ਦੇਣਾ ਕੀਤੇ।
ਰੋਸ ਨਹੀਂ ਤਰ ਹੋਏ ਉਪਕਾਰੀ।
ਤੇ ਫੇਰ ਵੀ ਬਿਰਸ਼ ਦੇ ਮਨ ਵਿੱਚ ਗੁੱਸਾ ਨਹੀਂ ਆਇਆ ਤੇ ਫੇਰ ਵੀ ਉਸਨੇ ਪਰਉਪਕਾਰ ਹੀ ਕੀਤਾ ਹੈ।
ਬੁਰਾ ਸਕਦਨ ਕੰਦਨ ਕੀ ਨਹੀਂ।
ਦੇਖੋ ਕਹਿੰਦੇ ਉਹ ਜਿਹੜਾ ਬਿਰਸ਼ ਹੈ ਤੇ ਉਹਨੂੰ ਕੱਟਣ ਦੀ ਸ਼ਕਤੀ ਤਾਂ ਹੈ ਨੀ, ਕੋਈ ਹਥਿਆਰ ਨੀ ਨਾਲ ਲੈ ਕੇ ਬੰਦਾ ਆਇਆ।
ਤਦ ਬਹੁ ਮਨ ਮਾਹੇ।
ਸਾਰੇ ਆਪਣੇ ਮਨ ਦੇ ਚ ਨਾ ਬਿਰਸ਼ ਦੇ ਥੱਲੇ ਬੈਠਾ ਹੋਇਆ ਆਪਣੇ ਸੰਕਲਪ ਜਿਹੜੇ ਨੇ ਪ੍ਰਗਟ ਕਰ ਰਿਹਾ।
ਖੇਦਨ ਕੇ ਸੰਕਲਪ ਜੇ
ਜਿਹੜੇ ਕੱਟਣ ਦੇ ਸੰਕਲਪ ਕਰਦਾ ਤੇ ਇਹਦਾ ਤਣੇ ਦਾ ਕੀ ਬਣੇਗਾ, ਸਤੀਰੀਆਂ ਬਣਨਗੇ, ਡਾਹਣਿਆਂ ਦੇ ਬਾਲੇ ਬਣ ਜਾਊਗੇ। ਤੇ ਇਸ ਤਰ੍ਹਾਂ ਦੇ ਸੰਕਲਪ ਬਿਰਸ਼ ਬਾਰੇ ਉਹਦੇ ਬੈਠਾ ਥੱਲੇ ਕਰ ਰਿਹਾ ਭੈੜੇ।
ਕਰਤ ਸੋ ਕਿਰਤ ਕਨ ਆਹੇ।
ਕਹਿੰਦੇ ਇਸ ਤਰ੍ਹਾਂ ਉਹਨੂੰ ਕੱਟਣ ਦੇ ਸਤਸੰਗ ਜੀ ਸੰਕਲਪ ਉਹਦੇ ਬਣਾਉਣ ਦੇ ਕਰ ਰਿਹਾ ਤੇ ਮਹਾਰਾਜ ਕਹਿੰਦੇ ਕਿਰਤ ਘਣ ਬੰਦਾ ਹੈ। ਕਿਰਤ ਘਣ ਹੁੰਦਾ ਕਿਸੇ ਦੇ ਪਰਉਪਕਾਰ ਕਰੋ ਤੇ ਫੇਰ ਸਤਸੰਗ ਜੀ ਉਹ ਕਿਸੇ ਦੇ ਪਰਉਪਕਾਰ ਨੂੰ ਨਾ ਜਾਣੇ। ਬਿਰਸ਼ ਨੇ ਫਲ ਦੇਣ ਦਾ ਪਰਉਪਕਾਰ ਕੀਤਾ, ਇਹ ਉਹਨੂੰ ਵੱਢਣ ਦੇ ਸੰਕਲਪ ਕਰ ਰਿਹਾ ਤੇ ਇਹਦੀਆਂ ਚੀਜ਼ਾਂ ਬੜੀਆਂ ਸੁੰਦਰ ਬਣਨਗੀਆਂ।
ਤੂੰ ਸੋਰਠਾ ਜੋ ਜੇ ਆਦਿ ਸੁਭਾਏ।
ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਜਿਸਦਾ ਕੋਈ ਆਦਿ ਪਹਿਲਾਂ ਤੋਂ ਸੁਭਾਅ ਬਣਿਆ ਹੋਇਆ ਹੋਵੇ।
ਉਪਕਾਰੀ ਕ੍ਰਿਤ ਕਰ ਬਹੁਰ।
ਤੇ ਚਾਹੇ ਕਿਸੇ ਦਾ ਪਰਉਪਕਾਰ ਦਾ ਸੁਭਾਅ ਹੈ ਤੇ ਚਾਹੇ ਕਿਸੇ ਦਾ ਕਿਰਤ ਘਣ ਦਾ ਸੁਭਾਅ ਹੈ, ਵੀ ਕਿਸੇ ਦਾ ਉਪਕਾਰ ਯਾਦ ਨਹੀਂ ਰੱਖਣਾ ਹੈ।
ਅੰਤ ਤੀਕ ਨਿਭਾਏ।
ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਸਰੋਤਿਓ ਤੇ ਉਹਨਾਂ ਬੰਦਿਆਂ ਦਾ ਅਖੀਰ ਤੱਕ ਇਹੀ ਸੁਭਾਅ ਨਿਭਦਾ ਹੈ।
ਦਿਵ ਬਰੀਤ ਨਾ ਹੋਏ ਕਬ।
ਦੋਹਾਂ ਦਾ ਸੁਭਾਅ ਕਦੇ ਉਲਟ ਨਹੀਂ ਹੁੰਦਾ, ਬਿਰਸ਼ ਪਰਉਪਕਾਰ ਹੀ ਕਰਦਾ ਤੇ ਕਿਰਤ ਘਣ ਉਸ ਨੂੰ ਵੱਢਣ ਦੀਆਂ ਗੱਲਾਂ ਕਰਦਾ। ਇੱਕ ਦੂਜੇ ਦੇ ਸੁਭਾਅ ਨੂੰ ਛੱਡ ਕੇ ਆਪਣੇ ਨੂੰ ਦੂਜੇ ਦਾ ਸੁਭਾਅ ਨਹੀਂ ਉਹ ਕਦੇ ਧਾਰ ਸਕਦੇ।
ਕੋਟ ਕਸ਼ਾਂਦੀ ਸੰਪੰਨ ਗਲਿਓ ਪਛਾਣਤ ਸੈ।
ਕਹਿੰਦੇ ਐਸੇ ਜਿਹੜੇ ਬੰਦੇ ਨੇ ਤੇ ਉਹਨਾਂ ਨੂੰ ਸੱਪ ਵਾਂਗ ਪਛਾਣ ਲਓ, ਉਹਨਾਂ ਦੇ ਸੱਪ ਵਰਗੇ ਜੀਵਨ ਹਨ।
ਇੱਕ ਪੀਵਤ ਪੈ ਜੇ ਤਾਹੇ ਡਸੈ।
ਜਿਹਦੇ ਪਾਸੋਂ ਸੱਪ ਦੁੱਧ ਪੀਂਦਾ ਹੈ ਤੇ ਉਹਨੂੰ ਡੰਗ ਮਾਰਦਾ, ਤੇ ਜਿਹਦੇ ਪਾਸ ਰਹਿਣਗੇ ਖਾਣਗੇ ਪੀਣਗੇ ਤੇ ਉਹਨੂੰ ਡੰਗ ਮਾਰਨਗੇ ਉਹ ਬੰਦੇ।
ਉਪਕਾਰਕ ਸੰਗ ਬੁਰਾ ਕਰਹੀ।
ਜਿਹੜੇ ਬੰਦੇ ਪਰਉਪਕਾਰ ਕਰਦੇ ਤੇ ਉਹਨਾਂ ਦੇ ਨਾਲ ਹਮੇਸ਼ਾ ਵਾਸਤੇ ਉਹ ਬੁਰਾ ਹੀ ਸਲੂਕ ਕਰਦੇ ਆ।
ਨਰ ਭੂਰ ਨਰੇ ਮਰ ਸੋ ਪਰਹੀ।
ਕਹਿੰਦੇ ਇਹੋ ਜਿਹੇ ਬੰਦੇ ਜਿਹੜੇ ਸਾਧ ਸੰਗਤ ਜੀ ਮਰ ਕੇ ਇਹ ਭਿਆਨਕ ਨਰਕਾਂ ਦੇ ਵਿੱਚ ਪੈਂਦੇ ਆ।
ਪਰਮਾਰਥ ਮੈਂ ਮਤ ਹੈ ਜਿਨਕੀ।
ਜਿਨ੍ਹਾਂ ਦੀ ਵਾਹਿਗੁਰੂ ਪਰਮੇਸ਼ਰ ਦੇ ਪਰਮਾਰਥ ਗਿਆਨ ਸਰੂਪ ਦੇ ਅੰਦਰ ਬੁੱਧੀ ਲੱਗੀ ਹੋਈ ਆ।
ਜਬ ਹੋਏ ਬੁਰੇ ਮੈਂ ਨਾ ਜਿਨਕੀ।
ਤੇ ਕਦੇ ਉਹਨਾਂ ਬੰਦਿਆਂ ਦੇ ਪਾਸੋਂ ਤੇ ਕਿਸੇ ਦਾ ਬੁਰਾ ਨਹੀਂ ਹੁੰਦਾ ਤੇ ਉਹ ਬੁਰਾ ਕਿਸੇ ਦਾ ਕਰਦੇ ਹੀ ਨੇ।
ਅਰਖੇ ਪਰ ਕੋ ਸੁਖ ਦੇਖ ਸਦਾ।
ਪਰਾਏ ਦੂਜੇ ਬੰਦਿਆਂ ਨੂੰ ਵੇਖ ਕੇ ਹਮੇਸ਼ਾ ਸੁਖ ਸੁਖ ਜਾਂ ਪ੍ਰਸੰਨ ਹੁੰਦੇ ਨੇ।
ਪਰ ਪੀਰ ਸਹਾਰ ਸਕੇ ਨਾ ਕਦਾ।
ਤੇ ਪਰਾਏ ਦੇ ਉੱਤੇ ਪੀੜਾ ਦੁੱਖ ਪਈ ਹੋਈ ਤੇ ਉਸਨੂੰ ਕਦੇ ਵੀ ਸਹਾਰ ਨਹੀਂ ਸਕਦੇ।
ਕਰਨਾ ਪਰ ਕੋਮਲ ਸੀਲ ਜੁਤੰ।
ਇਸ ਵਾਸਤੇ ਤੇ ਉਹਨਾਂ ਦਾ ਕਰਨਾ ਤੇ ਕੋਮਲਤਾਈ ਵਾਲਾ ਤੇ ਸੀਲ ਸੁਭਾਅ ਹਮੇਸ਼ਾ ਹੀ ਹੈ।
ਸੁਖ ਪਾਵਤਿਆਂ ਪਰਲੋਕ ਗਤੰ।
ਉਹ ਬੰਦੇ ਇੱਥੇ ਫਿਰ ਸੁਖ ਪਾਉਂਦੇ ਆ ਤੇ ਪਰਲੋਕ ਦੇ ਵਿੱਚ ਉਹਨਾਂ ਦੀ ਗਤ ਮੁਕਤੀ ਹੋ ਜਾਂਦੀ ਹੈ।
ਈਰਖਾ ਪੁਰਖਾ ਸਾਰੀ ਆਮ ਰਖਾ।
ਐਸੇ ਜਿਹੜੇ ਪਰਉਪਕਾਰੀ ਬੰਦੇ ਈਰਖਾ ਤੋਂ ਪਰਖਾ ਕਠੋਰਤਾਈ ਤੋਂ ਛਲ ਤੋਂ ਆਮਰਖਾ ਜਿਹੜਾ ਗੁੱਸੇ ਹੋਣਾ ਹੈ ਕ੍ਰੋਧ ਦਾ ਸੁਭਾਅ।
ਮਨ ਸਾਥ ਸਦਾ ਇੰਤੇ ਤਰਖਾ।
ਤੇ ਮਨ ਹਮੇਸ਼ਾ ਸ਼ਾਂਤ ਹੈ ਤੇ ਐਸੇ ਔਗਣਾਂ ਤੋਂ ਸਾਧ ਸੰਗਤ ਜੀ ਉਹਨਾਂ ਨੇ ਆਪਣੇ ਮਨ ਨੂੰ ਤਰਖਾ ਕੀ ਹਟਾ ਲਿਆ ਹੈ।
ਦੋਹਰਾ ਸ੍ਰੀ ਅੰਗਦ ਬਾਲਾ ਕਹੇ।
ਹੇ ਗੁਰੂ ਅੰਗਦ ਦੇ ਮਹਾਰਾਜ जी भाई बाला जी कथा कह रहे ने
सुनो बारे इतिहास
अगला इतिहास जेड़ा उसनु सरवण करो ये गुरु अंगद देव ने जवाब देता क्योंकि श्रोत्या ने सवाल किया जी गुरु नानक साहब का पर्व घर ही है ते ए सुल्तानपुर दे निंदक लोग क्यों निंदा कर रहे ने तां ब्रिश ब्रिश दा दृष्टांत दे के समझाया ब्रिश हमेशा ही परोपकार करदा पर उहदे थले बहण वाले बंदे उहदे अपने विरोध विच उहदे कट्टण विच इहो जिहा सुभाव रखदे ने सुभाव तों हरेक बंदा मजबूर है ये जवाब गुरु अंगद देव महाराज ने देना कीता अगे सुनो
असबित काल बतावई
इस तरह गुरु नानक साहब समा बतीत करदे ने
जो दाता सुख रास
जो सुखां दे रास नूं सुखां नूं देण वाले ते दाता स्वरूप हन
सुरठा आयस मैं दिन रहना
दरबार साहब संघ जी आग्या दे विच
रहत सुलखनी पुन सुमत
श्रेष्ठ मत वाले सुलखनी जी सतगुरां दी आग्या दे
जिस
तरह गुरु नानक देव महाराज जी मुखों वचन उचारदे
संकृत कमावई
उसे तरह सारा काम कार करदे ने
दोरा कमल बदन जब सदन मह
कौर सरीखे चेहरे वाले गुरु नानक साहब जदों घर विच
बैसे आन मुकंद
मुक्ति दाता जी घर दे जा के बैठदे ने
दासी का ते बिजन ले
अपनी दासी दे पासों साहब संघ जी सुलखनी पखा लैके
कौन चलावे मंद
हौली हौली हवा जिहड़ी सतगुरु महाराज जी नूं पखे नाल चलाउंदे ने
शीतल जल निज हाथ ले
ठंडा पानी अपने हत्थां विच लै के
पाजे पुखार सै प्रीत
बड़ी प्रीति दे नाल गुरु नानक साहब दे चरणां नूं धोंदे ने
उन अंतर सों पहुंच कै
सुके वस्त्र दे नाल सतगुरां दे चरणां नूं पछ करके साफ करके
सेवत जापद नीत
इस तरह भावना दे नाल सतगुरु महाराज जी दी हमेशा सेवा करदे आ
सदन विखे सेवा सर्ब
जिन्ने घर दे सतगुरु महाराज जी दी सेवा है सारे
दासी दास हटाए
आप कर दे अपनिया दासियां ते दासां नूं हटा दिता सुलखनी जी ने
सुलखनी भाव तारी
सुलखनी जी बड़ा प्रेम करके सेवा करदे ने
मन को मान मिटाए
अपने मन दा जिहड़ा मान हंकार उस नूं मेट के
कोट कछांदी कर जातन जात के आवत है
जिहड़े को घर दे अगे भी आर्थी लोक पदार्थां दे मतलब भी मन ते आउंदे ने
गुर चाहत सोतै पावत है
सुलखनी जी उहनां नूं दिंदे आ अपने मन दे इच्छा अनुसार भी पा लेंदे
ना जावत शूश मुरियो करते
कोई भी साथ संग जी खाली घर तो नहीं मुड़िया
हर खास उदारत दै करते
अपने हथों दे के ते उसनु प्रसन्न करके ही भेजिया
जिव श्री गुर आपन दे तहां
जिस तरह गुरु नानक साहब हट साहब दे उत्ते अपनी कमाई विचों अगे धन दिंदे गरीबां नूं
दिव देन लगी सुख होत महा
इस तरह सुलखनी जी भी देन लग वे ते बड़ा मन नूं सुख हो रहा
हरखें जसरीद करै
ते जिस तरह गुरु नानक साहब महाराज जी खुश हो रहन ते उसे तरह सुलखनी जी काम करन लग पए
सार है तन आओ मन सो
हमेशा तन ते मन दे अनुसार हो के रहंदे ने
दोरा आरन ताटे दी सुध फटकी
जिस तरह सार संग जी ते अपने सुध फटक चिट्टा बलौर होवे ते ओदे पास लाल गुलाब दा फुल रखिए
जो आरन होवे जात
ते जिवें सार संग जी ते उसदा चिट्टे बलौर दा रंग जेड़ा वो लाल हो जांदा फल दी संगत करके
क्यों श्री गुरु प्रताप ते
इस तरह गुरु नानक साहब महाराज जी दे तेज प्रताप नाल
कई अदक वरदात
ते इस तरह बहुत ही सार संग जी वरदाती बन गए भाव की दाता दानी सुभा जिहड़ा सी सुलखनी जी दा हो गया
श्री नानक प्रसिद्ध हुआ
साहिब गुरु नानक देव महाराज जी ने प्रसन्न हो के
करना करते अपार
बड़ी भारी अपनी कृपा करदे हन
रजनी राजे पौन मह
जिस तरह राज साहब संग जी ते बराजदे अपने घर विच
बस रहे अपन कार
जो दिन है उस नूं अपन हट साहब दे उत्ते बतीत करदे आ
समा बतीत्यो कितक जब
जदों साहब संग जी सुलखनी जी नूं किन्ना समां जिहड़ा सी बतीत हो गया सेवा करदिआं
स्वादी पत संजोग
ते स्वादी श्रेष्ठ महर सुलखनी ने ते अपने पति दे संजोग संबंध करके
गर्भ धर्म कीनो बहरा
पालकी साहब ਸਾਧ ਸੰਗਤ ਜੀ ਤੇ ਜੋ ਸਤਿਗੁਰੂ ਮਹਾਰਾਜ ਜੀ ਦੇ ਘਰ ਦੇ ਭਾਵਨਾ ਸੀ ਨਾਨਕੀ ਦੀ ਵੀ ਬੱਚਾ ਪੈਦਾ ਹੋਵੇ ਤੇ ਸਾਧ ਸੰਗਤ ਜੀ ਤੇ ਐਸੀ ਅਨਭਵਤਾ ਜਿਹੜੀ ਸੀ ਸੁਲੱਖਣੀ ਜੀ ਨੂੰ ਹੋਣਾ ਕੀਤੇ
ਔਰ ਹਰ ਸੋਗ
ਤੇ ਸਾਰੇ ਸੋਗ ਜਿਹੜੇ ਸੀ ਦੂਰ ਹੋ ਗਏ ਮਨ ਦੇ ਜੀ ਬਹੁਤ ਹੀ ਪ੍ਰਸੰਨ ਹੋਏ
ਤੇ ਕਾਲਮ ਸਾਲ ਬਤੀਸ ਕੀ ਬੈਸ
ਕਹਿੰਦੇ ਗੁਰੂ ਨਾਨਕ ਸਾਹਿਬ ਦੀ ਉਮਰ ਉਸ ਵੇਲੇ 32 ਸਾਲ ਦੀ ਸੀ
ਸਰੀਰ ਧਰੇ ਬਿਤੇ ਸੁਖਰਾਸਾ
ਸਰੀਰ ਧਾਰੇ ਹੋਏ ਨੂੰ 32 ਸਾਲ ਹੋ ਗਏ ਸੀ ਤੇ ਸੁਖਾਂ ਦੀ ਉਹਦੀ ਆਪਣੀ ਜ਼ਿੰਦਗੀ ਬਤੀਤ ਕਰਦੇ ਸਨ
ਨਿਹਾਲ ਕਰੇ ਜਨਮਾਨਵਾ
ਜਿਨ੍ਹਾਂ ਨੇ ਕਈ ਕਰੋੜਾਂ ਦੀ ਗਿਣਤੀ ਚ ਮਨੁੱਖਾਂ ਨੂੰ ਨਿਹਾਲ ਕੀਤਾ
ਜਾਂ ਕਿ ਨਾਮ ਕਟੇ ਜਮ ਫਸਾ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਮ ਦੇ ਨਾਲ ਜਮਾਂ ਦੇ ਫਾਹੇ ਕੱਟੇ ਜਾਂਦੇ ਆ
ਨਿਪ ਜੋ ਸ੍ਰੀ ਚੰਦ ਮਹਾਂ ਸੁਖ ਕੰਦ
ਗੁਰੂ ਨਾਨਕ ਸਾਹਿਬ ਦੇ ਘਰ ਦੇ ਸਾਹਿਬਜ਼ਾਦੇ ਨੇ ਸਾਧ ਸੰਗਤ ਜੀ ਤੇ ਜਨਮ ਲਿਆ ਸ੍ਰੀ ਚੰਦ ਨਾਮ ਰੱਖਿਆ ਸੁਖਾਂ ਨੂੰ ਕੰਦ ਕੱਟਣ ਵਾਲੇ ਸੁਖਾਂ ਦੇ ਬੱਦਲ
ਆਨੰਦ ਵੱਡਾ ਪਰਿਵਾਰ ਹੁਲਾਸਾ
ਬੜਾ ਆਨੰਦ ਵਧਿਆ ਪਰਿਵਾਰ ਦੇ ਅੰਦਰ ਉਤਸ਼ਾਹ ਹੋਇਆ
ਸੁਲਤਾਨ ਸਿੰਘ ਨਾਨਕੀ ਅੰਗ ਨਮਾਵਤ
ਸੁਣ ਕੇ ਸਾਧ ਸੰਗਤ ਜੀ ਸ੍ਰੀ ਚੰਦ ਦੇ ਪੈਦਾ ਹੋਣ ਦੀ ਖ਼ਬਰ ਨਾਨਕੀ ਜੀ ਹਿਰਦੇ ਚ ਮਿਉਂਦੀ ਨਹੀਂ ਇਤਨਾ ਪ੍ਰਸੰਨ ਹੋਏ
ਮਾਵਤ ਆਮੀ ਅਮੀਰ ਜਿਵ ਪਾਸਾ
ਜਿਸ ਤਰ੍ਹਾਂ ਕਿਸੇ ਰੋਗੀ ਨੇ ਸਾਧ ਸੰਗਤ ਜੀ ਅੰਮ੍ਰਿਤ ਜਿਹੜਾ ਹੈ ਤੇ ਅੰਮ੍ਰਿਤ ਦੇ ਦਾਤੇ ਦੇ ਪਾਸੋਂ ਪ੍ਰਾਪਤ ਕਰ ਲਿਆ ਹੋਵੇ
ਮਾਨ ਮਨੋਹਰ ਤੂਰਨ ਤੋਰਨ ਤੂਰਨਾ
ਤੇ ਬਹੁਤ ਹੀ ਸੁੰਦਰ ਸਾਧ ਸੰਗਤ ਜੀ ਜਿਹੜੇ ਸੀ ਤੋਰਨ ਤੇ ਤੋਰਨ ਛੇਤੀ ਬੰਨੇ ਦਰਵਾਜ਼ੇ ਦੇ ਅੱਗੇ ਅੰਬਾਂ ਦੇ ਪੱਤੇ ਬੰਨਦੇ ਉਹਨਾਂ ਨੂੰ ਤੋਰਨ ਕਹਿੰਦੇ ਨੇ ਖੁਸ਼ੀ ਦੇ ਅੰਦਰ
ਔਰ ਉਸ਼ਾਇਸ ਪੂਰਨ ਕੀਨੇ
ਔਰ ਜਿੰਨੇ ਵੀ ਉਤਸ਼ਾਹ ਮੰਗਲਾ ਚਾਰ ਸੀ ਸਾਰੇ ਕੀਤੇ
ਅੰਗਨ ਬਾਰ ਮੈਂ ਮੰਗਨ ਮੰਗਤ
ਕਹਿੰਦੇ ਨੇ ਤੇ ਅੰਗਣ ਜਿਹੜਾ ਵਿਹੜਾ ਹੈ ਦਰਵਾਜ਼ਾ ਉਹਦੇ ਰਾਹੀਂ ਤੇ ਇਸ ਤਰ੍ਹਾਂ ਮੰਗਤੇ ਬਹੁਤ ਹੀ ਵਿਹੜੇ ਦੇ ਦਰਵਾਜ਼ੇ ਮੁਹਰੇ ਆ ਰਹੇ ਆ
ਮੰਗਲ ਹੋ ਤਾਂ ਅਮੰਗਲ ਹੀ ਨੇ
ਬੜੀਆਂ ਖੁਸ਼ੀਆਂ ਹੋ ਰਹੀਆਂ ਤੇ ਅਮੰਗਲ ਖੋਟੇ ਜਿਹੜੇ ਇੱਕ ਸਗਨ ਉਹ ਨਾਸ਼ ਹੋ ਰਹੇ ਆ
ਨੇ ਨਿਜ ਪਾਨ ਦਇਓ ਤਨ ਦਾਨ ਸੋ
ਕਹਿੰਦੇ ਨੇ ਆਪਣੇ ਹੱਥੀਂ ਲੈ ਕੇ ਧਨ ਦਾਨ ਦੇਣਾ ਕੀਤਾ
ਨਾਨਕੀ ਭਾਗ ਵੱਡੇ ਸੁਬਚੀਨੇ
ਨਾਨਕੀ ਜੀ ਨੇ ਆਪਣੇ ਬਹੁਤ ਹੀ ਵੱਡੇ ਭਾਗ ਜਾਨਣਾ ਕੀਤੇ
ਅੰਗਨਾ ਆਏ ਵਧਾਈ ਸੁਨਾਵਤ
ਜਿਹੜੀਆਂ ਅੰਗਨਾ ਇਸਤਰੀਆਂ ਨੇ ਤੇ ਆ ਕੇ ਵਧਾਈਆਂ ਦਿੰਦੀਆਂ
ਜਾਬਤ ਹੋ ਤੇ ਆਨੰਦ ਨਵੀਨੇ
ਇਸ ਤਰ੍ਹਾਂ ਬਹੁਤ ਸੀ ਨਵੇਂ ਖੇੜੇ ਆਨੰਦ ਖੁਸ਼ੀਆਂ ਹੋ ਰਹੇ ਆ
ਪਾਲਕ ਤਾਤੀ ਦੁਲਾਰ ਤਮਾਤ
ਮਾਤਾ ਸੁਲੱਖਣੀ ਆਪਣੇ ਸੁਪੁੱਤਰ ਸ੍ਰੀ ਚੰਦ ਨੂੰ ਲੜਾ ਰਹੀ ਤੇ ਪਾਲ ਰਹੀ ਆ
ਭਾਵਤ ਹੱਥ ਨ ਸੋ ਮਲ ਬਾਰੀ
ਤੇ ਆਪਣੇ ਹੱਥਾਂ ਦੇ ਨਾਲ ਮਲ ਕੇ ਪਾਣੀ ਪਾ ਕੇ ਇਸ਼ਨਾਨ ਕਰਵਾਉਂਦੀ ਆ
ਅੰਨ ਅਰਨ ਜਾਤੀ ਨਹਾਰਤ
ਸ੍ਰੀ ਚੰਦ ਦਾ ਜਿਹੜਾ ਮੁੱਖ ਹੈ ਤੇ ਉਹ ਕਵਲ ਲਾਲ ਕਵਲ ਵਰਗਾ ਸਾਧ ਸੰਗ ਜੀ ਚਿਹਰਾ ਵੇਖਦੀ ਆ
ਆਰਤ ਹਾਰ ਖਿਰੀ ਮੁਖ ਕੁਮਾਰੀ
ਆਰਤ ਕਹਿੰਦੇ ਦੁੱਖਾਂ ਨੂੰ ਨਾਸ਼ ਕਰਨ ਵਾਲੀ ਤੇ ਇਸ ਤਰ੍ਹਾਂ ਇਹ ਖਿੜੀ ਹੈ ਮੁੱਖ ਰੂਪੀ ਬਗੀਚੀ ਹੀ ਖਿੜੀ ਹੋਈ ਸੁੰਦਰ
ਮੁਖੀ ਚੱਕ ਖੰਜਨਾ
ਕਹਿੰਦੇ ਜਿਨ੍ਹਾਂ ਦੇ ਚਿਹਰੇ ਇਸਤਰੀਆਂ ਦੇ ਚੰਦਰਮਾ ਵਰਗੇ ਆ ਤੇ ਜਿਨ੍ਹਾਂ ਦੇ ਨੇਤਰ ਜਿਹੜੇ ਮੰਗੋਲਿਆਂ ਵਰਗੇ ਨੇ
ਅੰਕ ਲਡਾਵਤ ਜਾਵਤ ਵਾਰੀ
ਨਗਰ ਦੀਆਂ ਇਸਤਰੀਆਂ ਆ ਕੇ ਗੋਦੀ ਚ ਪਾ ਕੇ ਲਡਾਉਂਦੀਆਂ ਤੇ ਬਲਿਹਾਰ ਜਾਂਦੀਆਂ ਨੇ
ਆਸਕ ਦੇ ਮੁਖ ਸੋ ਸੁਖ ਪਾਏ
ਇਸ ਵਾਸਤੇ ਅਸੀਸਾਂ ਦਿਨੀਆਂ ਮੁਖੋਂ ਕਿ ਸੁਲੱਖਣੀ ਤੂੰ ਬਹੁਤ ਹੀ ਸੁਖ ਪਾਵੇਂ
ਸੁਖਾਏ ਖਰੀ ਸੁਖ ਸੋ ਮਤ ਹਪੈ ਮਹਿਤਾਰੀ
ਕਹਿੰਦੇ ਉਹਨਾਂ ਦੀ ਜਿਹੜੀ ਸੁਖਾਏ ਖਰੀ ਸੁਖ ਸੋ ਮਹਿਤਾਰੀ ਇਸ ਵਾਸਤੇ ਮਹਿਤਾਰੀ ਮਾਤਾ ਸੁਲੱਖਣੀ ਜਿਹੜੀ ਹੈ ਤੇ ਇਸ ਢੰਗ ਦੇ ਨਾਲ ਜੋ ਸਾਧ ਸੰਗਤ ਜੀ ਸੁਖ ਦੇ ਸਮੇਤ ਉਹਨਾਂ ਦੇ ਕਹੇ ਹੋਏ ਜਿਹੜੇ ਬੋਲ ਆਸ਼ੀਰਵਾਦਾਂ ਦੇ ਨੇ ਅਸੀਸਾਂ ਦੇ ਨੇ ਤੇ ਉਹ ਤੇ ਸਾਧ ਸੰਗਤ ਜੀ ਸੁਖ ਰੂਪ ਉਹਨਾਂ ਨੂੰ ਬਣਾ ਕੇ ਤੇ ਗ੍ਰਹਿਣ ਕਰ ਰਹੀ ਹੈ
ਦੋਰਾ ਸਦਨ ਨਾਨਕੀ ਪਿਤਾ ਕੇ
ਨਾਨਕੀ ਨੇ ਆਪਣੇ ਪਿਤਾ ਦੇ ਘਰ ਤਲਵੰਡੀ ਨਗਰ ਵਿੱਚ ਬਾਬੇ ਕਾਲੂ ਦੇ ਘਰ ਵਿੱਚ
ਸੁਧ ਪਠਾਈ ਸੁਖਸਾਰ
ਬੜੀ ਸਾਧ ਸੰਗਤ ਜੀ ਸ੍ਰੇਸ਼ਟ ਸੁਖ ਵਾਲੀ ਖਬਰ ਭੇਜਣਾ ਕੀਤੇ
ਸੁਣ ਕਰ ਪੋਤਰੇ ਜਨਮ ਕੀ
ਸੁਣ ਕੇ ਸਾਧ ਸੰਗਤ ਜੀ ਪੋਤਰੇ ਦਾ ਜਨਮ
ਖੇਰ ਦੇ ਅਪਾਰ
ਔਰ ਸਾਧ ਸੰਗਤ ਜੀ ਤ੍ਰਿਪਤਾਂ ਤੇ ਬਾਬਾ ਕਾਲੂ ਜੀ ਬਹੁਤ ਹੀ ਪ੍ਰਸੰਨ ਹੋਏ
ਕਨਕੂਰ ਸਿੱਖੀ ਅਰਬਿੰਦ ਪਿਖੇ
ਕਹਿੰਦੇ ਕਿੰਨੀ ਪ੍ਰਸੰਨਤਾ ਹੋਈ ਬਾਬੇ ਕਾਲੂ ਤੇ ਤ੍ਰਿਪਤਾ ਨੂੰ ਵੀ ਪੋਤਰੇ ਨੇ ਜਨਮ ਲਿਆ ਤੇ ਭਾਈ ਸਾਹਿਬ ਦ੍ਰਿਸ਼ਟਾਂਤ ਦਿੰਦੇ ਕਨਕੂਰ ਸਿੱਖੀ ਬੱਦਲ ਗੱਜਦਾ ਹੋਇਆ ਵੇਖ ਕੇ ਜਿਵੇਂ ਸਿੱਖੀ ਮੋਰਾਂ ਨੂੰ ਪ੍ਰਸੰਨਤਾ ਹੁੰਦੀ ਅਰਬਿੰਦ ਪਿਖੇ ਰਵ ਜਿਵੇਂ ਸੂਰਜ ਚੜ੍ਹਦੇ ਨੂੰ ਵੇਖ ਕੇ ਕਵਲਾਂ ਨੂੰ ਸਾਧ ਸੰਗ ਦੀ ਪ੍ਰਸੰਨਤਾ ਹੁੰਦੀ ਖਿੜਦੇ ਹਨ।
ਦਾਰਦ ਜਿਉ ਕਰ ਪਾਰਸ ਪਾਏ,
ਜਿਵੇਂ ਕਿਸੇ ਦਰਿੰਦਰੀ ਕੰਗਾਲ ਦੇ ਹੱਥ ਵਿਚ ਪਾਰਸ ਦੀ ਵੱਟੀ ਆ ਜਾਵੇ, ਜਿਹਨੂੰ ਅੱਠ ਧਾਤਾਂ ਸ਼ੋਧਈਏ ਤੇ ਸੋਨਾ ਬਣ ਜਾਂਦਾ ਹੈ।
ਭੁੱਖੇ ਕੋ ਭੋਜਨ ਤੋਏ ਤਖੰਤ ਕੋ,
ਜਿਸ ਤਰ੍ਹਾਂ ਬਹੁਤ ਭੁੱਖੇ ਬੰਦੇ ਨੂੰ ਭੋਜਨ ਮਿਲ ਜਾਏ ਉਹ ਖੁਸ਼ ਹੁੰਦਾ, ਜਿਵੇਂ ਬਹੁਤੇ ਪਿਆਸੇ ਨੂੰ ਪਾਣੀ ਮਿਲੇ ਉਹ ਪ੍ਰਸੰਨ ਹੁੰਦਾ।
ਸਾਧਕ ਸਾਧਨ ਜਿਉ ਫਲ ਪਾਏ,
ਜਿਸ ਤਰ੍ਹਾਂ ਸਾਧ ਸੰਗ ਜੀ ਸਾਧਕ ਬੰਦਾ ਤੇ ਸਾਧਨ ਕਰਦਿਆਂ ਕਰਦਿਆਂ ਆਪਣੀ ਮੰਜ਼ਿਲ ਦੇ ਉੱਤੇ ਪਹੁੰਚ ਜਾਵੇ, ਫਲ ਪਾਲਵੇ ਸੱਚਖੰਡ ਵਸੈ ਨਿਰੰਕਾਰ ਦਾ, ਜਿਵੇਂ ਉਹਨੂੰ ਖੁਸ਼ੀ ਹੈ।
ਨਿਰਪਦੇਸ਼ ਲਹੇ ਨਿਰਪ ਚਾਤ੍ਰਿਕ ਸਵਾਤ,
ਜਿਵੇਂ ਜਿਹੜਾ ਵਿਰੋਧੀ ਦੇਸ਼ ਦੇ ਉੱਤੇ ਰਾਜੇ ਦੇ ਉੱਤੇ ਸਾਧ ਸੰਗ ਜੀ ਹਮਲਾ ਕਰਕੇ ਆਪਣਾ ਤੇ ਇਸ ਤਰ੍ਹਾਂ ਜਿੱਤ ਪ੍ਰਾਪਤ ਕਰ ਲਵੇ, ਜਿਵੇਂ ਉਹ ਰਾਜੇ ਨੂੰ ਪ੍ਰਸੰਨਤਾ ਹੈ, ਜਿਵੇਂ ਚਾਤ੍ਰਿਕ ਜਿਹੜਾ ਉਹਨੂੰ ਸ਼ਾਂਤੀ ਬੂੰਦ ਕਰਕੇ ਪ੍ਰਸੰਨਤਾ ਹੁੰਦੀ ਹੈ।
ਚਕੋਰ ਮਿਆਂਕ ਤੇਜੋ ਹੁਲਸਾਏ,
ਤੇ ਜਿਸ ਤਰ੍ਹਾਂ ਚਕੋਰਾਂ ਜਿਹੜੀਆਂ ਚੰਦਰਮਾ ਨੂੰ ਵੇਖ ਕੇ ਬਹੁਤ ਹੀ ਖਿੜਦੀਆਂ ਤੇ ਉਤਸ਼ਾਹਿਤ ਹੁੰਦੀਆਂ ਹਨ।
ਤੇ ਪ੍ਰੋਤ ਹੈ ਕੋ ਜਨਮਿਓ ਸੁਨਕਾ,
ਇਸ ਤਰ੍ਹਾਂ ਆਪਣੇ ਪੋਤਰੇ ਦਾ ਜਨਮ ਹੋਇਆ ਸਾਧ ਸੰਗ ਜੀ ਸੁਣ ਕੇ ਘਰ ਵਿਚ,
ਸ੍ਰੀ ਗੁਰੂ ਮਾਤ ਪਿਤਾ ਹਰਖਾਏ,
ਗੁਰੂ ਨਾਨਕ ਸਾਹਿਬ ਦੇ ਮਾਤਾ ਪਿਤਾ ਕਾਲੋ ਜੀ ਤ੍ਰਿਪਚਾਂ ਜੀ ਬਹੁਤ ਪ੍ਰਸੰਨ ਹੋਏ ਨੇ।
ਕੋਟਕ ਸ਼ਾਂਦੀ ਚਲ ਆਵਤ ਭੇ ਸੁਲਤਾਨਪੁਰੇ,
ਸਾਧ ਸੰਗ ਜੀ ਤਲਵੰਡੀ ਦੇ ਵਿਚੋਂ ਚੱਲ ਕੇ ਸੁਲਤਾਨਪੁਰ ਦੇ ਵਿਚ ਆ ਗਏ।
ਹੁਣ ਸ੍ਰੀ ਗੁਰੂ ਭਾਇਨ ਧਾਏ ਪਰੇ,
ਸੁਣ ਕੇ ਸਤਿਗੁਰੂ ਮਹਾਰਾਜ ਜੀ ਨੇ ਤੇ ਆਪਣੇ ਪਿਤਾ ਮਾਤਾ ਦੇ ਚਰਨੀ ਪੈਣਾ ਕੀਤਾ।
ਜਨਨੀ ਮਨ ਕੀਨ ਆਨੰਦ ਖਨਾ,
ਮਾਤਾ ਤ੍ਰਿਪਤਾ ਨੇ ਮਨ ਦੇ ਵਿਚ ਬਹੁਤ ਹੀ ਖੁਸ਼ੀ ਕੀਤੀ।
ਖੁਦ ਪੈ ਕਰ ਫੇਰ ਦੁਲਾਰ ਸਨਾ,
ਤੇ ਪੁੱਤਰ ਦੇ ਸੀਸ ਤੇ ਹੱਥ ਫੇਰਿਆ ਤੇ ਬਹੁਤ ਹੀ ਲਡਾਉਣਾ ਕੀਤਾ।
ਪੋਤਰੇ ਤੁੰਡ ਕੋ ਕੁਛ ਇਸੇ ਸਾ,
ਕਹਿੰਦੇ ਨੇ ਕਿ ਪੋਤਰ ਦਾ ਮੁੱਖ ਜਿਹੜਾ ਸੀ ਖਿੜੇ ਹੋਏ ਕਬਲ ਵਾਂਗ ਵੇਖ ਕੇ,
ਦੀਨਨ ਦੀਨਨ ਰਿਸੇ ਸਾ,
ਕਹਿੰਦੇ ਨੇ ਕਿ ਧਨ ਜਿਹੜਾ ਸੀ ਗਰੀਬਾਂ ਨੂੰ ਰਾਜੇ ਵਾਂਗ ਦੇਣਾ ਕੀਤਾ।
ਤਨੀਆਂ ਮਿਲੇ ਤੋਖ ਤਿਖਾ ਤਰਖੀ,
ਤਨੀਆਂ ਨਾਨਕੀ ਮਾਤਾ ਪਿਤਾ ਨੂੰ ਮਿਲ ਕੇ ਤੋਖ ਪ੍ਰਸੰਨ ਹੋਈ, ਤੇ ਤਿਖਾ ਜਿਹੜੀ ਪਿਆਸ ਸੀ ਤਰਖ ਦਿੱਤੀ, ਭਾਵ ਕੀ ਦੂਰ ਹੋ ਗਏ।
ਜਨਮੇਲ ਮਿਲਾ ਸੁਖ ਸੋਹਰ ਕੀ,
ਮਾਨੋ ਪਾਣੀ ਦਾ ਮੇਲ ਬਾਬਾ ਕਾਲੂ ਤੇ ਤ੍ਰਿਪਤਾ ਜੀ ਮਿਲੇ, ਸੁਖ ਦੇ ਸਮੇਤ ਬਹੁਤ ਪ੍ਰਸੰਨ ਹੋਏ।
ਸੋਰਾ ਕਾਲੂ ਬਦਨ ਬਲੋਕ ਸੁਤ,
ਕਹਿੰਦੇ ਬਾਬੇ ਕਾਲੂ ਨੇ ਪੁੱਤਰ ਦਾ ਮੁੱਖ ਵੇਖ ਕੇ
ਸਰਬ ਸਮਾਜ,
ਬਹੁਤ ਹੀ ਸਾਜੋ ਸਮਾਨ ਮੋਦੀ ਖਾਨੇ ਦੁਕਾਨ ਦੇ ਵਿਚ ਰੱਖਿਆ ਹੋਇਆ,
ਹਰਖ ਅਦਕ ਔਰ ਮੈਂ ਥਰਿਓ,
ਬਹੁਤ ਹੀ ਹਰ ਦੇ ਵਿਚ ਖੁਸ਼ੀ ਜਿਹੜੀ ਸੀ ਧਾਰਨ ਕੀਤੀ ਵੇਖ ਕੇ।
ਭਲੇ ਚਲਾਇਓ ਕਾਜ,
ਬੜਾ ਕੰਮ ਕਾਰ ਹੁਣ ਵਧਾ ਲਿਆ ਹੈ ਨਾਨਕ ਨੇ,
ਮੁਝਤੇ ਅਦਕ ਕਮਾਏ ਕਾਰੀ,
ਕਹਿੰਦਾ ਮੇਰੇ ਤੋਂ ਬਹੁਤੀ ਕਮਾਈ ਜਿਹੜੀ ਕੀਤੀ ਹੈ।
ਹਰ ਪਦਾਰਥ ਕੀ ਨਾ,
ਸਾਰੇ ਪਦਾਰਥ ਜਿਹੜੇ ਹੁਣ ਇਕੱਠੇ ਕਰ ਲਏ ਨੇ,
ਕੀਰਤ ਜਗ ਬਿਸਤਰਤ ਪੀ,
ਸਾਰੇ ਸੰਸਾਰ ਵਿਚ ਬੜਾ ਜਸ ਫੈਲ ਗਿਆ,
ਦਾਨੇ ਦੀਨਾ,
ਗਰੀਬਾਂ ਨੂੰ ਦਾਨ ਦੇਣੇ ਕਰਕੇ, ਤੇ ਇਸ ਤਰ੍ਹਾਂ ਦੀਨਾ ਨੂੰ ਦਾਨੀ ਸਤਿਗੁਰੂ ਮਹਾਰਾਜ ਜੀ ਦਾ।
ਕੋਟਕ ਸ਼ਾਂਦੀ ਰਹਿ ਕੇ ਰਹਿ ਕੇ ਤਕਬਾ